मैं ना हूँ प्रभु, सब कुछ तेरा। उंगा निर्गुण उंगा सर्वण केर कर भी स्वामी मूरा, नगर वह आ बाहर फुन आपन प्रब मेरे को सगल बसेरा। आपे ही राजन आपे ही राया, कह कह ठाकर कह कह चेरा। काको दरायो काशु बरवंचा, जहने पेखो तें ते नेरा। साध मूर्त गुर पेठ्यो नानक, मेरे सागर बूंद नहीं अनहेरा। जो बुला में त्यों भोला स्वामी, कुदरत कवन हमारी। साध संग नानक जस गायो, जो प्रभु की अत प्यारी। सतगुरु सच्चे पातशाह जी, साजी नवाजी सत संगत, गुरु रूप सत संगत जीओ नमस्कार। गुरु का हुक्म गुर सिख सखियां दे विचार, शब्द भावें सारे ने ज्यादा है, अखर थोड़े का ही है। मनन थोड़ा दे आया, मनन च उन्होंने आसरे खड़ी जाने। मने के शब्द महाराज जी ने जी श्री जग साहब की चौं पौड़ियों के बहुत उपमा की है। सुन वाले की फिर मनन वाले की, वो ही चौथी पौड़ी निर्दासन आ जाता मनने की। तो देखिए स्वामी की सेवा कर, मने की गत कही ना जाए, जे को कह पिछे पछताए। कागद कर्म ना लिखण हार, मने का वह करण विचार। ऐसा नाम निरंजन होए, जे को मन जाना मन कोय। मने सुरत होवे मन बुद्ध, मने सगल भवन की शुद्ध। मने मुंह चोटा ना खाए, मने जम के साथ न जाए। ऐसा नाम निरंजन होए, जे को मन जाना मन कोय। मने मार्ग ठाक न पाए, मने पक्ष प्रगट जाए। मने मगन चला पंथ, मने धर्म सेती संबंध। ऐसा नाम निरंजन होए, जे को मन जाना मन कोय। मने पावे मोख द्वार, मने परवार सुधार। मने तरे तारे गुर सिख, मने नानक भवन पिख। ऐसा नाम निरंजन होए, जे को मन जाना मन कोय। उसकी बख्शीश नाल मनना में व्यवस्था मिलती है। सारे विच ही प्रभु दूर, किसे ते भी नहीं। सारी धरती च जिरसा फार्म ने करसान दी पईआं ने, चाहे कोई गोजी है, चाहे कमाद है, चाहे मक्की है, चाहे कपाह है, पर उसकी मेहनत के बिना कोई हासिल नहीं। जब तक वो टाइम ना हाल बाही गोडी करके समय नाल उसकी संभाल नहीं करता, पशु पंछियों से भी गर्मी सर्दी से भी पानी भी टाइम ना देना है। सवाल वही है, बख्शीश अगली है। उसने नीति ने कहा, हिम्मत मरदा मत देखदा। गुरु कह ने कहा, मन हाली करसानी करनी, सरम पानी तन खेत। नाम भी संतोख सुहागा, रख गरीबी वेख। भाव कर्म कर जम शीशे, कर भागत देख। बाबा माया साथ न होए, इन माया जग मोहया बिरला बूझा कोय। हान हट कर आर जा, मन नाम कर काम। बन बनिया कर धावनी, सब कोई आखे धन। चारे पौड़ियां महाराज जी उचारियां नीति वाली दे विच उलथा करके उन्हें कहा, भी उत्तम खेती मध्यम व्यापार, हजूर डेट वारे से रोटियां। चौथी उन्होंने निर्दासन की कहती है, फिर आम तरती इन्होंने दसिया पिछया की, भी पहली डिग्री है रोजी की उत्तमता की। जिस तरह किसी विहार च डिग्रिया ने भी है, पहले नंबर पर आ चीज सोहनी, दूजे पर आ तीजी पर। कोई वजन वाली होवे, कोई कीमत वाली होवे, उन्हें राज दरबारों के कीमतों के मुताबिक डिग्रियां सुनाई जा। जिसनों असी प्रारभ कहने, अपनी किस्मत कहने, वोदिया चार डिग्रिया बनाई। सारे नालों उत्तम खेती है। हर समय के बचता कुछ नहीं, जीव कम करने वाले सज्जों, जोड़ा कोई काश का काम करता है, इन्नी मंजीरी हो कोई भी मंदी नहीं। घटते घट इस वक्त चंगे मिस्त्री के 50 रुपये अपने देश अपने शहर च है दिहाड़ी के, बाहर भी घंटे के है। वो ਉੱਥੇ ਪਦਾਰਥ ਦੀ ਥੋੜ੍ਹੀ ਜਿਹੀ ਬਹੁਲਤਾ ਹੈ, ਹੁੰਦੀ ਗਿਣਤੀ ਹੋਈ ਹੈ, ਉਨੇ ਖਰਚ ਹੁੰਦੇ ਨਾਲ। ਜਿੰਨੀ ਕਿਸੇ ਚੀਜ਼ ਦੀ ਪੈਦਾਇਸ਼ ਹੈ ਸਰੀਰ ਦੀਆਂ ਗਰਜਾਂ ਨਾਲ ਹੀ ਨੇ, ਉਹ ਵੀ ਇੰਨੀਆਂ ਮਹਿੰਗੀਆਂ ਪੈਂਦੀਆਂ। ਆਪਣੇ 1 ਰੁਪਈਆ ਟੈਕਸ ਦਾ ਦਿੰਦੇ ਵੀ ਬਹੁਤੇ ਪਿੰਡਾਂ ਦੇ ਵਿੱਚ 2-3 ਸਾਲ ਲੱਗ ਜਾਂਦੇ ਨੇ ਢਾਲਦੇ ਹੀ ਨਹੀਂ। ਉਹਨੇ ਕਿਹਾ ਵੀ 1 ਰੁਪਈਆ ਤੁਸੀਂ ਬਣਾ ਲਓ, 3 ਗੌਰਮਿੰਟ ਰਲਾ ਜਾਓ, ਤੁਹਾਡੀਆਂ ਸਾਰੀਆਂ ਬੀਜਾਂ ਸਾਫ਼ ਹੋ ਜਾਣਗੀਆਂ। ਜੇ ਤੁਸੀਂ 1000 ਰੁਪਈਆ ਇਕੱਠਾ ਕਰ ਲਵੋ ਤਾਂ 3000 ਗੌਰਮਿੰਟ ਦੇ ਦਿਓ, 4000 ਦਾ ਤੁਹਾਡੀ ਬੀਜ ਸਾਫ਼ ਹੋ ਜਾਊ। ਉੱਥੇ ਇੱਕ ਇੱਕ ਘਰ ਦਾ 400-400 ਰੁਪਈਆ ਟੈਕਸ ਹੈ ਇਹਦੇ ਉੱਪਰ, ਆਪਣੇ ਖਰਚ ਜਿਹੜੇ ਉਹਦੇ ਟਹਿਣ ਸਮਾਰ ਦਿੰਦੇ ਨੇ। ਤਾਂ ਗੌਰਮਿੰਟ ਦਾ ਟੈਕਸ 2 ਮੰਜੇ ਦਾ ਘਰ ਆ ਜਿਹੜਾ 2 ਬੈਡ ਦਾ, ਉਹਨਾਂ ਨੂੰ 400-400 ਰੁਪਈਆ ਟੈਕਸ। ਜੇ ਪੈਦਾਇਸ਼ ਜ਼ਿਆਦਾ ਹੈ ਤਾਂ ਖਰਚ ਵੀ ਉੱਥੇ ਹੋ ਜਾਈਏ। ਗੌਰਮਿੰਟ ਦਿੰਦੀ ਸਹੂਲਤਾਂ ਬਹੁਤ ਹੈ, ਪਰ ਸਾਰੀ ਗੌਰਮਿੰਟ ਕਰਜ਼ਾਈ ਹੈ, ਹੋਣਗੀਆਂ ਤਾਂ ਸਾਰੀਆਂ ਹੀ, ਆਪਣੀ ਵੀ ਕਰਜ਼ਾਈ ਹੈ। ਇਸ ਵਹਿਮ 'ਚ ਹੁਣ ਨਹੀਂ ਪੈਂਦੇ ਆਪਾਂ, ਇਹ ਤਾਂ ਸਾਰੇ ਵਰਤਣ ਵਾਲੇ ਵੀਰਾਂ ਨੂੰ ਆਪ ਹੀ ਖੁਦ ਪਤਾ। ਪਰ ਉੱਥੇ ਸੰਸਾ ਛੱਡ ਦਈਏ ਵੀ ਜਦ ਅਸੀਂ ਕਿਤੇ ਸੱਚ 'ਚ ਬੈਠੇ ਖੁੰਡ ਕੌਂਸਲ ਦੇ ਵਿੱਚ ਜਾਂ ਕਿਸੇ ਦੋਸਤਾਨੇ 'ਚ ਬੈਠੇ ਗੱਲ ਕਰਦੇ ਵੀ ਮੁੰਡੇ ਨੂੰ ਭਾਵਾਂ ਧਰਤਾ ਸਾਰਾ ਲੁੱਟਿਆ ਜਾਂ ਕਨੇਡਾ ਭੇਜੀਏ, ਬੜੀ ਸਤਰਦਾ ਦੀ ਗੱਲ ਹੈ ਵੀ ਘੰਟੇ ਦੇ ਸਾਦੀ ਕਿਰਤ ਕਰਨ ਵਾਲੇ ਨੂੰ ਵੀ 5 ਰੁਪਈਏ ਘੰਟੇ ਦੇ ਮਿਲਦੇ ਨੇ, ਜਿਹੜਾ ਜ਼ਿਮੀਂਦਾਰਾਂ ਦੇ ਕਰਸਾਨੀ 'ਚ ਕਰਦਾ। ਜਿਹੜਾ ਕੋਈ ਇੰਡਸਟਰੀ ਦਾ ਕੰਮ ਕਰਦਾ ਹੈ, ਹੱਥ ਦਾ ਜੋੜੀ ਪੱਲੇ ਦਾ ਕਰਦਾ, ਕੋਈ ਘਰ ਬਣਾਉਣ ਦੇ ਵਿੱਚ ਹਿੱਸਾ ਕਿਸੇ ਦਾ ਵੀ ਲੈਂਦਾ, ਉਹਨਾਂ ਦੇ 20-15 ਤੋਂ ਲੈ ਕੇ 20 ਤੱਕ ਹੈਗੇ। ਜਿਹੜਾ ਜ਼ਿਆਦਾ ਉਸਤਾਦ ਹੈ ਇੱਟਾਂ ਲਾਉਣ ਦਾ, ਉਹਦੇ 20 ਰੁਪਈਏ ਘੰਟਾ ਵੀ ਹੈਗਾ। ਕਹਿੰਦੇ ਵੀ 20 ਰੁਪਈਏ ਘੰਟਾ 8 ਘੰਟੇ ਕੰਮ ਕਰਨਾ, 8 ਅਸ਼ੂਲ ਹੈ ਗੌਰਵ ਦਾ ਉਹਨੇ ਵੀ 150 ਰੁਪਈਆ 200 ਰੁਪਈਆ ਹੋ ਜਾਂਦਾ ਜੇ ਉਹਦੇ 'ਤੇ ਬਿੰਦੀ ਲੈ ਲਈਏ। ਹੁਣ ਤਾਂ 13-14 ਬਣਦੇ, ਆਪਣੀ ਕਰੰਸੀ ਟੁੱਟ ਗਈ, ਆਪਣੀ ਘੱਟ ਹੋ ਗਈ। ਪਹਿਲਾਂ 10 ਬਣਦੇ ਤੇ 1 ਦੇ, ਹੁਣ 13-14 ਬਣ ਜਾਂਦੇ, ਆਪਣੇ ਘੱਟ ਗਏ ਰੁਪਈਏ। 10 ਰੁਪਈਏ ਘੰਟੇ ਦੇ ਲੈ ਤਾਂ ਆਪਣਾ 100 ਹੋ ਗਿਆ, ਵੀ 100 ਰੁਪਈਏ ਦਾ ਘੰਟੇ ਦਾ, ਉਹ ਇੰਨਿਆਂ ਨੂੰ ਰੱਖਦੇ ਕਿੱਥੇ ਹੋਣਗੇ, ਦੇਣਾ ਨੇ ਤਾਂ ਲੰਘੀ ਜਾਣਾ ਘੰਟਿਆਂ ਨੂੰ। ਕੋਈ ਮੁੰਡੇ ਨੂੰ ਘੰਟੇ ਨਾ ਭੇਜੀਏ। ਜੇ ਕਿਤੇ ਰਾਮ ਹੈ, ਆਪਣੀ ਕਿਰਤ ਤੇ ਸੰਤੋਖ ਨਾਲ ਰਾਮ ਹੈ, ਰਾਮ ਉੱਥੇ ਵੀ ਹੈ, ਲੱਖਾਂਪਤੀ ਵੀ ਹੈਗੇ, ਕਰੋੜਾਂਪਤੀ ਵੀ ਹੈਗੇ। ਮੈਨੂੰ ਉੱਥੇ ਇੱਕ ਆਪਣੇ ਸਿੰਘਾਂ ਦੇ ਵਿੱਚੋਂ ਜੋਗੀ ਕਹਾਉਂਦਾ, ਉਹ ਹੈ ਸਿੱਖ ਹੀ ਖੱਤਰੀ ਹੈ। ਪਹਿਲਾਂ 9 ਸਾਲ ਉਹਨੇ ਪੁਲਿਸ ਦੀ ਨੌਕਰੀ ਕਰੀ ਅੰਮ੍ਰਿਤਸਰ, ਫਿਰ 6-7 ਚਰ ਕਸਟਮ ਦੀ ਕਰੀ ਦਿੱਲੀ, ਜਹਾਜ਼ 'ਤੇ ਚੜ੍ਹਦੇ ਜਿਹੜੇ ਕਸਟਮ ਲੱਗਦੇ ਨੇ, ਲਹਿੰਦਿਆਂ ਨੂੰ ਬਾਹਰ ਨੂੰ ਕਸਟਮ ਲੱਗਦੇ, ਉਹਨਾਂ ਦਾ ਅਫਸਰ ਦੀ 3-4 ਆਦਮੀ ਦੇ ਮਗਰੋਂ ਦਹਿਣੇ ਕੰਮ ਕਰਨ ਵਾਲਾ, ਬਾਹੇ ਕੰਮ ਕਰਨ ਵਾਲਾ ਅਤੇ ਹੋਰ ਬਾਹਰੋਂ ਚੀਜ਼ ਆਈ ਹੈ ਜਿਹੜੀ ਕਿ ਗੈਰ ਅਸੂਲ 'ਚ ਹੈ, ਉਹਨੂੰ ਟੈਕਸ ਲਾਉਣਾ ਉਹਨਾਂ ਨੇ ਲਾਉਣਾ। 4-5 ਸਾਲ ਉੱਥੇ ਰਿਹਾ, ਉਹ ਜਾਤੀ ਦਾ ਖੱਤਰੀ ਸੀ, ਇੱਕ ਅੱਗੇ ਖੱਤਰੀ ਗਿਆ ਸੀ, ਮਰਵਾਹੇ ਖੱਤਰੀਆਂ ਦਾ ਗੋਤ ਹੈ ਉਹਨਾਂ ਦੇ ਵਿੱਚੋਂ, ਉਹ ਠੀਕ ਤਾਂ ਮਾਲਵੇ ਦਾ, ਉਹਨੂੰ ਢੇਰ ਲਗਾਇਆ ਹੋਇਆ ਸੀ, ਉਹਦਾ ਕੁਛ ਮਾਲ ਲਿਆ ਆ, ਇਹਨੇ ਮੁਹੱਬਤ ਨਾਲ ਲਿਖਾਤਾ ਅਤੇ ਟੈਕਸ ਨਾ ਲੱਗਣ ਦਿੱਤਾ। ਉਹ ਫਿਰ ਕਹਿੰਦਾ ਵੀ ਮੈਂ ਤੇਰਾ ਮਾਲ, ਟੈਕਸ ਤਾਂ 3-4 ਹਜ਼ਾਰ ਰੁਪਈਆ ਲੱਗਦਾ, ਮੈਂ 3-4 ਹਜ਼ਾਰ ਰੁਪਈਆ ਤੇਰਾ ਇਰਾਦ ਕਰ ਦੇਣਾ, ਮੈਂ ਇੱਥੇ ਦਾ ਅਫਸਰ ਹਾਂ, ਮੈਂ ਤੈਨੂੰ ਲਗਾ ਦਿੰਦਾ, ਪਰ ਮੈਨੂੰ ਉੱਧਰ ਲੈ ਜਾ। ਉਹ ਮਰਵਾਹਾ ਖੇਤਰੀ ਸੀ ਅਤੇ ਡਾਕਟਰ ਸੀ, ਦੰਦਾਂ ਦਾ ਕੰਮ ਕਰਦਾ ਸੀ, ਉਹ ਜੋਗੀ ਨੂੰ ਲੈ ਗਿਆ। ਜੋਗ ਵਾਲਾ ਸਾਧਨ ਹੀ ਰਵੱਈਆ ਪਿਆ ਹੈ, ਉਹਦਾ ਬਾਪ ਕੁਛ ਜੋਗ ਸਾਧਨ ਕਰਦਾ ਸੀ, ਦਾਦਾ ਬਾਪ ਨਹੀਂ ਦਾਦਾ ਕਰਦਾ ਸੀ, ਜੋਗੀ ਕਹਾਉਂਦਾ। ਹੁਣ ਤਾਂ ਚੋਲਾ ਗਿੱਟਿਆਂ ਦੇ ਪਿਆ ਹੁੰਦਾ, ਬਹੁਤ ਜੋਗੀ ਹੈ, ਲੰਮਾ ਵੀ 6 ਫੁੱਟ ਹੈ। ਉਹਨੇ ਕਿਹਨੂੰ ਕਿਹਾ ਵੀ ਬਾਬਾ ਜੀ ਤੁਸੀਂ ਸਿੱਖੀ ਦੇ ਵਿੱਚ ਕਿੰਨੇ ਆਂਕੜੇ ਫਿਰਦੇ ਹੋ, ਤੁਸੀਂ ਦੱਸੋ ਵੀ ਤੁਸੀਂ ਵੈਨਕੂਵਰ 'ਚ ਰਹਿ ਰਹੇ ਹੋ, ਇੱਥੇ ਕਿਸੇ ਸਿੱਖ ਕੋਲ ਘਰ ਹੈਗਾ? ਮੈਂ ਇਕੱਲਾ ਜੋਗੀ ਕਹਾਉਣ ਵਾਲਾ, ਰਸੰਜਰਸ 5-6 ਮੁਲਖਾਂ 'ਚ ਨੇ ਉਹਦੇ ਇਕੱਲੇ, ਜ਼ਿਆਦਾ ਤਾਂ ਹੈਗੇ ਅਮੈਰੀਕਾ 'ਚ, ਪਰ ਹੋਰ ਵੀ 5-6 ਮੁਲਖ ਨੇ ਜਿਨ੍ਹਾਂ ਦੇ ਵਿੱਚ ਉਹ ਰਾਮਦਾਸ ਆਸ਼ਰਮ ਕਹਿ ਕੇ ਪਾਉਂਦਾ ਘਰ, ਗੁਰੂ ਰਾਮਦਾਸ ਆਸ਼ਰਮ। ਕਹਿੰਦਾ ਆਪੇ ਦਾੜੀ ਦੀ ਰੱਖਣਗੇ ਦਾੜਾ, ਉਹਦਾ ਸੁਣਿਆ ਵੀ ਗੁਰੂ ਰਾਮਦਾਸ ਦਾ ਦਾੜਾ ਵੱਡਾ ਤਾਂ 5ਵੀਂ ਪਾਤਸ਼ਾਹ ਸੀ, ਪਰ ਉਹਨੇ ਕਹਿੰਦੇ ਵੀ ਉਹਨਾਂ ਦਾੜਾ ਵੱਡਾ ਸੀ, ਉਹਦਾ ਵੀ ਦਾੜਾ ਚੰਗਾ, ਵਿਆਪੇ ਦਾੜੇ ਵੀ ਰੱਖਣਗੇ। ਉਹਨੇ ਇਸ ਗੱਲ ਦੀ ਸਾਨੂੰ ਬਲਾਸ ਨਾ ਕਹਿ ਲਓ, ਤਰਕ ਨਾ ਲਓ, ਅਸਗਿਆਂ ਵਿੱਚ ਸਿੱਖਾਂ ਕਿਹੜੇ ਫਿਰਦੇ ਹੋ, ਸਾਰਿਆਂ ਦੇ ਘਰ ਬੰਕਾਂ ਦੇ ਨੇ, ਕਿਸੇ ਦਾ ਕਰਜ਼ਾ ਲਿਆ ਹੋਇਆ ਹੈ। ਮੇਰੇ ਇਕੱਲੇ, ਮੈਂ ਜੋ ਵੀ ਕਹੋ ਨਾ, ਮੇਰੇ ਇਕੱਲੇ ਕੋਲ 15 ਘਰ ਨੇ, ਮੈਂ ਕੋਈ ਲੋਨ ਨਹੀਂ ਦੇਣਾ ਉਹਨਾਂ ਨੂੰ। ਲੋਨ ਕਹਿ ਲਓ ਉਹਨੂੰ, ਵਿਆਜ ਕਹਿ ਲਓ, ਸੂਦੀ ਰੁਪਈਆ ਨਹੀਂ ਦੇਣਾ, ਸੂਦੀ ਰੁਪਈਏ ਨੂੰ ਲੋਨ ਕਹਿੰਦੇ ਲੈਣਾ। ਵੀ ਮੇਰੇ ਕੋਲ 15 ਘਰ, ਮੇਰੇ ਆਪਣੇ ਰਾਮਦਾਸ, ਇੱਕ ਤਾਂ ਮਹੱਲਾ ਹੀ ਹੈ ਇੱਥੇ ਅਮੈਰੀਕਾ ਦੇ ਵਿੱਚ, ਉਹ ਸ਼ਹਿਰ ਸਾਰਿਆਂ ਨੂੰ ਵੱਡਾ ਹੈ, ਨਿਊਯਾਰਕ, ਉਹਦੇ ਵਿੱਚ ਉਹਨਾਂ ਦਾ ਇੱਕ ਰਾਮਦਾਸ ਮਹੱਲਾ ਪਾਇਆ ਹੋਇਆ ਸਾਰੇ ਦਾ ਨਾਮ ਹੈ। ਤਗੜਾ ਕਰਤਾ ਆਪੋ ਆਪਣੇ ਨੇ, ਪਰ ਨਾ ਉਹਨੇ ਰਾਮਦਾਸ ਮਹੱਲਾ ਰੱਖਿਆ ਹੋਇਆ, ਉਹਦੇ ਵਿੱਚ ਉਹਦਾ ਵੀ ਘਰ ਹੈ, ਤਕੜਾ ਖੁੱਲ੍ਹਾ ਹੈ। ਉਹ ਪੜ੍ਹਿਆ ਹੋਇਆ ਚੰਗਾ ਸੀ, ਉਸਦਾ ਕੰਮ ਚੱਲ ਪਿਆ, ਉਹਦੀ ਕਿਸਮਤ ਦੇ ਵਿੱਚ ਸੀ, ਪਰ ਬੋਲਣ ਦਾ ਜੇ ਸੁਭਾਅ ਉਸਦਾ ਗੁਰਮਤ ਦੇ ਨੇੜੇ ਨਹੀਂ ਗਿਆ। ਪਨੀਸ਼ੀਆ ਸੀਗਾ, ਉਸੇ ਗੁੱਸੇ ਨਾਲ ਬੋਲਦਾ, ਕਿੰਨਾ ਹੀ ਭਲਾ ਮਨਸ ਹੋਵੇ। ਅਤੇ ਉਹਨਾਂ ਨਾਲ ਸਾਡਾ ਤਲਕ ਕਾਫੀ ਚਿਰ ਰਿਹਾ, ਹੁਣ ਵੀ ਹੈਗਾ। ਹੁਣ ਤਾਂ ਕਿਤੇ ਐਕਤੀ ਉਹਨਾਂ ਨੇ ਸਾਡੇ ਜਥੇ ਨੂੰ ਫੋਨ ਕੀਤਾ ਬੜੇ ਪਿਆਰ ਨਾਲ ਅਤੇ ਤਗੀਦ ਨਾਲ, ਵੀ ਹੁਣ ਤਾਂ ਇਹ ਤਾਂ ਸੰਤਾਂ ਨੂੰ ਦੁਨੀਆ ਪੂਜਦੀ ਰਹੀ, ਵੀ ਮੇਰੇ ਕੋਲ ਐਸੇ ਕਾਮਨ ਆਦਮੀ ਦਾ ਸੁਨੇਹਾ ਆਇਆ ਵੀ ਸੰਤ ਤੁਹਾਡੇ 2-3 ਦੇ ਵਿੱਚ ਖਤਮ ਹੋ ਜਾਣੇ। ਉਹ ਕਾਂਗਰਸ ਦੀ ਮਦਦ ਲੈਂਦੇ ਨੇ, ਜਿਹੜਾ ਉਹਨਾਂ ਨੇ ਗੁਰਦੁਆਰਾ ਪਾਇਆ ਉਹ ਗਾਂਧੀ ਨੇ ਪਾਇਆ, ਉਹ ਮਾਰ ਦੇਣਾ। ਸੰਤਾਂ ਦੀ ਤੁਸੀਂ ਰਾਖੀ ਕਰੋ। ਇਹ 2-3 ਕੁ ਸਰੀਰ ਮੇਰੇ ਕੋਲ ਗੱਡੀ ਚਲਾਉਣ ਵਾਲਾ, ਇੱਕ 6 ਤਾਂ ਮੁਖਤਿਆਰ ਤਾਂ ਖਾਲਸਾ ਹੈ ਨਹੀਂ, ਅਤੇ ਮੁਖਤਿਆਰ ਤਾਂ ਸਾਰੇ ਜਥੇ ਦਾ ਹਰਨੇਕ ਸੋਹੀਏ, ਅਤੇ ਬਾਕੀ ਕਰਦੇ ਸਾਰੇ ਹੀ ਰਲ ਕੇ ਨੇ, ਪਰ ਇਹਨੂੰ ਪੁੱਛ ਕੇ ਕਰਦੇ ਨੇ। ਇਹ ਹੱਥਾਂ ਦੇ ਵੀ ਕੰਮ ਲਾਇਆ, ਅਤੇ ਸਾਂਭਣ ਨੂੰ ਵੀ ਆਦਮੀ ਨੂੰ ਕੰਮ ਲਾਇਆ, ਹੱਥ ਦਾ ਕੰਮ ਇਹਨੇ ਵਾਹਲਾ ਕੀਤਾ ਹੈ। ਜਿੰਨੇ ਮਿਸਤਰੀ ਨੇ ਉਹ ਸਾਰੇ ਲੱਗੇ ਹੁੰਦੇ, ਸਾਡੇ ਕਿਸੇ ਦੀ ਤਨਖਾਹ ਨਹੀਂ ਸੀ। ਜਦੋਂ ਮੈਂ ਪੁੱਛਣਾ ਵੀ ਇਹ ਕੰਮ ਕਿਵੇਂ ਬਣੇ, ਕਹਿੰਦੇ ਵੀ ਕੰਮ ਦਾ ਸਾਨੂੰ ਤਾਂ ਪੁੱਛੋ, ਵੀ ਇਹ ਜਾਣੇ ਨੇ। ਬਣੇ ਹੋਏ ਕੰਮ ਨੂੰ ਵੀ ਢਾ ਦਿੰਦਾ, ਸਿਰੇ 'ਤੇ ਗਿਆ ਹੋਇਆ ਮੰਜੀ ਸਾਹਿਬ ਬਣਾਏ ਤੇ ਹਜ਼ੂਰ ਦੇ, ਤਕੀਬ ਨੇ ਇੱਕ ਦੇ ਉੱਤੇ ਲੱਖ ਲੱਖ ਰੁਪਈਆ ਲੱਗਿਆ ਹੋਇਆ। ਉਹ ਸ਼ਿਖਰ ਦੇ ਬਣੀ 'ਤੇ ਜਾਏ ਤੇ ਢਾ ਦੇ, ਇੱਕ ਸਿੰਘ ਉਹਨਾਂ ਦੇ ਨਾਲ ਰਾਮਗੜੀਆ ਸੀ, ਗੁਜਰਵਾਲ ਦਾ ਸੀ, ਉਹ ਉਸੇ ਗੁਰਦੁਆਰੇ ਰਹਿੰਦਾ ਹੁੰਦਾ ਸੀ, ਉਹਨਾਂ ਦੀ ਕੁਛ ਤਨਖਾਹ ਲੈਂਦਾ ਸੀ। ਇਸ ਸੰਗਤ ਨੇ ਗੁਰਦੁਆਰਾ ਨਹੀਂ ਸੀ ਇਹਦੇ ਪਾਇਆ, ਉੱਥੇ ਦੇ ਵਾਸੀਆਂ ਦੇ ਸੀਗਾ, ਉਹ ਪਾਇਆ ਹੋਇਆ ਸੀ। ਬਾਬੇ ਮਸਤੂਣ ਦਾ ਸੇਵਕ ਸੀਗਾ ਇੱਕ, WMA, ਅਤੇ ਉਹ ਪਾਇਆ ਜੀ ਛੋਟਾ ਜਿਹਾ। ਉਹਨਾਂ ਦੇ ਗੁਰਦੁਆਰਾ ਦਾ ਨਾਮ ਵੀ ਸੁੱਖ ਸਾਗਰੀ ਹੈ, ਉਹਨੇ ਵੀ ਉਹਦਾ ਨਾਮ ਸੁੱਖ ਸਾਗਰੀ ਰੱਖਿਆ। ਜਿਹੜਾ ਮਸਤੂਣੇ ਦਾ ਮਸਤੂਣੇ ਦੀ ਟੱਕੀ 'ਚ ਗੁਰਦੁਆਰਾ ਪਿਆ ਹੋਇਆ, ਉਹਦਾ ਨਾਮ ਸੁੱਖ ਸਾਗਰ ਹੈ। ਮਸਤੂਣਾ 4 ਪਿੰਡਾਂ ਦੀ ਜ਼ਮੀਨ ਹੈ, ਉਹ ਇੱਕ ਪਾਸੇ ਬਰੁੱਖੇ ਲੱਗਦੇ ਨੇ ਸਰਦਾਰਾਂ, ਉਹਨਾਂ ਦੀ ਥੋੜ੍ਹੀ ਜ਼ਿਆਦਾ ਹੈ। ਇੱਕ 3 ਪਾਸੇ 3 ਪਿੰਡ ਹੈ, ਮਨਾਲ ਹੈ, ਇੱਕ ਪਾਸੇ ਬਹਾਦਰਪੁਰ ਹੈ, ਨਾਲ ਬਹਾਦਰਪੁਰ ਬਰੁੱਖੇ, ਇੱਕ ਚੌਥਾ ਕਾਂਝਲਾ। ਉਹ ਚੌਹਾਂ ਦੀ ਟੱਕੀ ਕਰਦੀ, ਚੌਕਾਂਝਲੇ ਦੇ ਵਿੱਚੋਂ ਛੋਟਾ ਜਿਹਾ ਪਿੰਡ ਬਟਾਲੇ ਵੀ ਰਹਿ ਜਾਂਦਾ, ਪਰ ਕਾਂਝਲੇ ਦੀ ਜ਼ਮੀਨ ਵੀ ਨਾਲ ਜਾ ਲੱਗਦੀ ਟੱਕੀ। ਉਸ ਵਕਤ ਟੱਕੀਆਂ ਬਹੁਤ ਪਈਆਂ ਸੀਗੀਆਂ, ਜਿਸ ਵਕਤ ਸੰਤ ਮਹਾਰਾਜ 1901 'ਚ ਇੱਧਰ ਆਏ ਨੇ, ਦੇਸੀ ਆਪਣਾ ਹੁਣ 2000, ਇਸ ਵਕਤ 150 ਵਰਾ ਹੋ ਗਿਆ, ਹੁਣ ਇਸ ਵਕਤ 2044 ਹੈ। ਉਹ 1901 'ਚ ਸ਼ਾਇਦ ਐਸ ਰੇਟ ਆਏ, ਹੁਣ ਜਿਹੜਾ ਅੰਗਰੇਜ਼ੀ ਹੁਣ 90 ਹੈ, ਇਹਦੇ 'ਚ ਆਏ। ਉਹਨਾਂ ਨੇ ਇੱਥੇ ਗੁਰਦੁਆਰਾ ਕੀਤਾ, ਚੌਹਾਂ ਪਿੰਡਾਂ ਟੱਕੀ, ਇੱਕ ਪਿੰਡ ਨੇ ਰੌਲਾ ਪਾ ਲਿਆ, ਪਰ ਹੌਲੀ ਹੌਲੀ ਸਾਰਿਆਂ ਨੇ ਸਾਹਮਣੇ ਸਾਰੇ ਹਾਮੀ ਹੋ ਗਏ ਵੀ ਇੱਥੇ ਗੁਰਦੁਆਰਾ ਸੰਤਾਂ ਨੂੰ ਪਾ ਲੈਣ ਦਿਓ। ਟੱਕੀ ਚੌਹਾਂ ਪਿੰਡਾਂ ਦੀ ਪਈ ਹੈ, ਨਾਕਿਆਂ ਦੋ ਦੀ ਹੈ, ਸੰਗਰੂਰ ਦੀ ਹੈ ਅਤੇ ਸੁਨਾਮ ਦੀ ਹੈ, ਅਤੇ ਉਹ ਬੰਨਾ ਵਿੱਚ ਹੀ ਜਾਂਦਾ। ਟੱਕੀ 'ਚ ਬੰਨੇ ਦਾ ਕੋਈ ਸਵਾਲ ਹੀ ਨਹੀਂ, ਕਿਤੇ ਵੱਢ ਤਾਂ ਪਾਈ ਨਹੀਂ ਜੀ। ਰਿਵਾਜ਼ਨ ਤੌਰ 'ਤੇ ਇਹ ਗੱਲ ਜਿਹੜੀ ਆਪਣੀ ਬਰਾਦਰਾਂ 'ਚ ਆਉਂਦੀ ਹੈ, ਆਪਣੇ ਲੋਕਾਂ 'ਚ ਆਉਂਦੀ ਹੈ, ਸਾਰੇ ਹੋ ਗਈ ਦੀ ਭਾਈ ਮਸਤੂਆਂ ਨੇ ਲੰਗਰ ਸੰਗਰੂਰ ਪੱਕਦਾ, ਸੁਨਾਮ 'ਚ ਵਰਤਦਾ। ਉਹ ਗੱਲ ਕੁਛ ਨਹੀਂ ਦੀ, ਗੱਲ ਤਾਂ ਛੋਟੀ ਜਿਹੀ ਤਕੜੀ ਵਧਾ ਲਈ, ਵੀ ਪੱਕਦਾ ਸੰਗਰੂਰ ਹੈ, ਵਰਤਦਾ ਸੁਨਾਮ ਹੈ। ਉਹ ਗੁਰਦੁਆਰੇ ਦੇ ਵਿੱਚ ਹੀ ਬੰਨਿਆ ਜਾਂਦਾ, ਲੰਗਰ ਬਣਿਆ ਜਾਂਦਾ, ਇੱਧਰੋਂ ਪਾਸੇ ਦੀ ਗੁਰਦੁਆਰੇ ਦੇ ਵਿੱਚ ਹੀ ਬੰਨਿਆ ਜਾਂਦਾ ਦੋਹਾਂ ਰਿਆਸਤਾਂ ਦਾ। ਤਾਂ ਉਹ ਲੰਗਰ ਸੀਗਾ ਸੰਗਰੂਰ ਖੰਨੀ, ਸੁਨਾਮ ਖੰਨੀ, ਜਾ ਕੇ ਵਰਤਦਾ ਸੀ ਗੁਰਦੁਆਰੇ ਦੇ ਮੂਹਰੇ। ਕਹਿੰਦੇ ਵੀ ਸੁਨਾਮ ਸੰਗਰੂਰ ਪੱਕਦਾ, ਸੁਨਾਮ ਵਰਤਦਾ। ਜਦ ਮੈਂ ਉੱਥੇ ਜਾ ਕੇ ਦੇਖਿਆ ਵੀ ਗੱਲ ਤਾਂ ਕੁਛ ਨਹੀਂ, ਟੱਕੀ ਪਈ ਹੈ, ਇਹਦਾ ਬੰਨਾ ਵਿੱਚ ਹੀ ਜਾਂਦਾ ਸੀ ਰਿਆਸਤਾਂ ਦਾ, ਰਿਆਸਤਾਂ ਦਾ ਫਿਰ ਉਹਨਾਂ ਵਿੱਚ ਜ਼ਮੀਨ ਤਾਂ ਜ਼ਿਮੀਂਦਾਰਾਂ ਨੇ ਸੀ ਆਪੋ ਆਪਣੀ, ਜਦ ਵੰਡੀ ਮਰੱਬੇਬੰਦੀ ਵਿੱਚ ਫਿਰ ਤਾਂ ਆਪੋ ਆਪਣੀ ਆਈ। ਪਰ ਉਸ ਵਕਤ 200-300 ਬੀਘਾ ਸਾਰਿਆਂ ਨੇ ਛੱਡ ਦਿੱਤੀ ਜ਼ਮੀਨ ਚੰਗੀ ਹੈ। ਉਹ ਪ੍ਰਤਾਪੀ ਮਹਾਂਪੁਰਖ ਤੇ ਸੁਣ, ਉਹਨਾਂ ਨੇ ਸੁੱਖ ਸਾਗਰ ਪਾਇਆ ਸੀ, ਇਹਨੇ ਵੀ ਉੱਥੇ ਜਾ ਕੇ ਗੁਰਦੁਆਰੇ ਦਾ ਸੁੱਖ ਸਾਗਰੀ ਕਰ ਲਿਆ। ਉਹਦੇ ਵਿੱਚ ਅਸੀਂ ਜਾ ਕੇ 2-3 ਮਹੀਨੇ ਨਿਵਾਸ ਰੱਖਿਆ। ਜਦੋਂ ਪਹਿਲਾਂ 70 'ਚ ਗਏ ਹਾਂ, ਪਹਿਲੇ 'ਚ ਵੀ ਗਏ ਤੇ ਪਹਿਲਾਂ ਵੈਨਕੂਵਰ ਸੀ। ਵੈਨਕੂਵਰ ਸਾਰੇ ਸ਼ਹਿਰ ਦਾ ਨਾਂ ਨਹੀਂ, 4 ਵੈਨਕੂਵਰ ਦੀਆਂ ਟਾਊਨ ਨੇ, ਉਹਦੇ ਵਿੱਚ 10-12 ਹੋਣਗੇ। ਉਹ ਇੱਕ ਟਾਊਨ ਦੀ ਪੰਚਾਇਤ ਰਹਿੰਦੀ ਹੈ, 10-12 ਪੰਚਾਇਤਾਂ ਨੇ, 10-12 ਉਹਨਾਂ ਦੀ ਆਪੋ ਆਪਣੀ ਪੁਲਿਸਾਂ ਨੇ, ਦੂਸਰੇ ਦੇ ਦੂਜੇ ਨੇ ਨਹੀਂ ਕੰਮ ਕਰਨਾ, ਭਾਵੇਂ ਸੜਕ ਨਾਲ ਦੀ ਜਾਂਦੀ ਹੈ। 10 ਦਾ ਦਿਨ ਜਿਹੜੇ ਵੀ ਤੇਰੀ ਸੜਕ ਦੇ ਉੱਤੇ ਫਲਾਣਾ ਕੋਈ ਗੁਨਾਹ ਵਾਲਾ ਆਉਂਦੀ ਹੈ, ਉਹ ਫੜਨ ਵਾਲਾ ਟੈਕਸ ਉਹਨੂੰ ਜਮ੍ਹਾਂ ਨਾ ਕਰਨਾ, ਜਾਂ ਉਹਦਾ ਟਾਇਰ ਨਹੀਂ ਚੰਗਾ, ਜਾਂ ਉਹਦੀ ਕੋਈ ਬੱਤੀ ਨਹੀਂ ਹੈ, ਜਾਂ ਤੇਜ਼ ਜਾਂਦਾ, ਦੂਜੇ ਦੇ ਫੜਦੇ ਨਹੀਂ, ਦੂਜੇ ਨੂੰ ਫੋਨ ਕਰਦੇ ਨੇ ਵੀ ਤੇਰੇ ਕੰਨੀ ਗਲਤ ਆਦਮੀ ਆਉਂਦਾ। ਇਕੱਠੀ ਜਾਂਦੀ ਹੈ ਸੜਕ ਸ਼ਹਿਰੀ ਦੀ ਅਤੇ ਅਟਾਵੇ ਦੀ, ਉਹਦਾ ਨਾਂ ਦੂਸਰੇ ਦਾ ਕੀ ਆਉਂਦਾ,
ਡਾਲਟਾ ਜੀ,
ਡਾਲਟੇ ਦੀ ਸ਼ਹਿਰੀ ਦੀ ਇਕੱਠੀ ਗੱਬੇ ਤੋਂ 4 ਫੁੱਟ ਦਾ ਬੰਨਾ ਤਾਂ ਹੁੰਦਾ ਹੈ, ਲੇਕਿਨ ਆਪਣੇ ਸ਼ਹਿਰਾਂ 'ਚ ਵੀ ਹੈਗਾ, ਉੱਥੇ ਥੋੜ੍ਹਾ ਜਿਹਾ ਚੌੜਾ ਵਿਚਾਲੇ ਬੰਨਣ ਆਇਆ ਹੋਇਆ। ਉੱਧਰਲੇ ਪਾਸੇ ਸ਼ਹਿਰੀ ਵੀ ਹੈ, ਇੱਧਰਲੇ ਪਾਸੇ ਡਾਲਟੇ ਦੀ ਹੈ। ਉਹ ਤਕਰੀਬਨ 100 ਮੀਲ ਤੱਕ ਲੰਮੀਆਂ ਚੜੀਆਂ ਹੁੰਦੀਆਂ, ਸ਼ਹਿਰ ਬਹੁਤ ਵੱਡਾ ਹੈ, 100-100 ਮੀਲ ਤੋਂ ਵੱਧ ਹੋਵੇਗਾ ਵੈਨਕੂਵਰ। ਉਹਦੇ ਵਿੱਚ ਗੁਰਦੁਆਰਿਆਂ ਦਾ ਸਵਾਲ ਸੀ ਜਿਹੜਾ, ਉਦੋਂ ਫਿਰ ਇਸ ਕਰਨੀਆਂ ਸਾਰੀਆਂ ਨੂੰ ਛੱਡ ਦਈਏ। ਐਸ ਦਰਬਾਰ ਦੇ ਵਿੱਚ ਜਿਹੜਾ ਮਹਾਂਪੁਰਖਾਂ ਨੇ ਇਹ ਤੋਰੀ ਹੈ, ਇਹ ਆ ਕੇ ਜ਼ਿਆਦਾ ਮਸ਼ਹੂਰ ਨੇ ਤੋਰੀ ਹੈ, ਐਸ ਰੋਟ ਦੀਵਾਨ ਲੱਗਣ ਦੀ। ਅੱਗੇ ਉਹਨਾਂ ਦੀ ਸਿਮਰਤੀ ਤੋਂ ਪਹਿਲਾਂ 1901 ਵਿੱਚ ਉਹ ਇੱਥੇ ਮਸ਼ਹੂਰੇ ਆਏ ਨੇ। ਉਹਨਾਂ ਦਾ ਪਿੰਡ ਮਸ਼ਹੂਰ ਨੇ ਅਤੇ 8 ਮੀਲ ਦੇ ਫਰਕ ਨਾਲ ਹੈ। ਇਹ ਸੰਗਰੂਰ ਨੂੰ ਸਿੱਧਾ, ਸੰਗਰੂਰ 'ਤੇ 3 ਕੁ ਮੀਲ ਹੀ ਹੈ ਸ਼ਿਵਦੇਵ ਨੂੰ। ਉਦੋਂ ਕਹਾ ਆ ਜਾਂਦੀ ਸੁਨਾਗਰਾ ਸਟੇਸ਼ਨ ਸੁਨਾਮ ਦਾ, ਉਹ ਸੁਨਾਮ ਅਤੇ ਸ਼ਿਵਦੇਵ ਨੂੰ ਉਹਨਾਂ ਦਾ ਪਿੰਡ ਹੈ, 4 ਕੁ ਮੀਲ ਸ਼ਿਵਦੇਵ ਨੂੰ ਹੈ। ਚੀਮਾ ਪਿੰਡ ਹੈ, ਚੀਮਾ ਹੀ ਉਹਨਾਂ ਦਾ ਗੋਤ ਹੈ, ਉੱਥੇ ਦਾ ਉਹਨਾਂ ਦਾ ਸਰੀਰ ਸੀ। ਵੱਡਾ ਪਿੰਡ ਕਿਹੜਾ ਬਣਿਆ ਉਹਦੇ ਨਾਲ ਲੱਗਦਾ, ਜਿਹੜਾ ਸ਼ਹਿਰ ਦਾ ਆਪਣੇ ਸਾਰੇ ਦੇਸ਼ 'ਚ ਵੱਡਾ ਪਿੰਡ ਆ ਜਿਹੜਾ
ਲੌਂਗੋਵਾਲ,
ਲੌਂਗੋਵਾਲ ਉਹਦੇ ਨਾਲ ਬੰਨਾ ਲੱਗਦਾ। ਲੌਂਗੋਵਾਲ ਦੀ ਜ਼ਮੀਨ ਚਲੀ ਜਾਂਦੀ ਹੈ, ਉਹਦੇ 22 ਗਵਾੜ ਨੇ। ਪਿੰਡਾਂ ਦੇ ਵਿੱਚੋਂ ਪਿੰਡ ਆਪਣੇ ਹਿੰਦੁਸਤਾਨ 'ਚ ਕੋਈ ਵੀ ਨਹੀਂ ਹੁੰਦਾ, ਸ਼ਹਿਰ ਤਾਂ ਹੈਗੇ ਵੱਡੇ, ਪਿੰਡ ਨਹੀਂ ਹੁੰਦਾ ਕੋਈ, ਉਹ ਪਿੰਡ ਕਹਾਉਂਦਾ ਲੌਂਗੋਵਾਲ। 22 ਗਵਾੜ ਨੇ, 6-6 ਮੀਲ ਤੱਕ ਉਹੀ ਯਸ਼ ਕੱਤੇ ਦੇ ਮਹੀਨੇ ਬੀਜ ਕੇ ਹੀ ਮੁੜਦੇ ਨੇ, ਉੱਥੇ ਵੀ ਦਾਣਾ ਫਾਕਾ ਲਾ ਜਾਂਦੇ 4 ਦਿਨ ਦਾ, ਗੁੱਡਗੁਡਾਈ ਕਰਕੇ ਮੀਲ ਬੜੀ ਪਿੰਡ ਬੜਾ ਹੈ, 6-6 ਮੀਲ ਤੱਕ ਉਹੀ ਉਹਨਾਂ ਨੇ। ਪਰ ਉਹਨਾਂ ਦੇ ਸੰਤਾਂ ਦੇ ਪਿੰਡ ਨਾਲ ਜਾ ਲੱਗਦਾ ਬੰਦਾ, ਉਹਨਾਂ ਦਾ ਪਿੰਡ ਚੀਮੀ ਹੈ। ਛੀਵੀਂ ਤਾਂ ਆਮ ਪਿੰਡਾਂ ਵਰਗੇ ਛੋਟਾ ਹੀ ਹੈ ਪਿੰਡ, ਛੀਵੀਂ ਗੋਤ ਹੈ ਉਹ, ਜਿਹੜਾ ਉਹਨਾਂ ਨੇ ਉਹਨਾਂ ਦੇ ਭਰਾ ਕਰਦਿਆਂ ਦੀ ਖੱਤਾ ਸੀ, ਉਹਦੇ ਵਿੱਚ ਰੋੜੀ ਸੀ ਥੋੜ੍ਹੀ ਜਿਹੀ। ਜਦੋਂ ਇਹ ਸੰਤਾਂ ਦੀ ਸਾਖੀ ਅੱਜ ਚੱਲੀ, ਉਹਨਾਂ ਦੀ ਮਸੂਆਂ ਨੇ ਵੀ ਸਿੱਖੀ ਦਾ ਪ੍ਰਚਾਰ ਕਰੰਗੀ ਧਰਤੀ ਮਗਰੋਂ ਮਹਾਤਮਾ ਤਾਂ ਬਹੁਤ ਆਏ ਨੇ, ਨਿਰਵਰਿਆਂ ਦਾ ਪਹਿਰਾ ਰਿਹਾ ਪਹਿਲਾਂ, ਫਿਰ ਜ਼ਿਆਦਾ ਚਿਰ ਉਦਾਸੀਆਂ ਦਾ ਰਿਹਾ। ਜਿੰਨੇ ਇਤਿਹਾਸੀ ਗੁਰਦੁਆਰੇ ਤੇ ਸਾਰੇ 'ਚ ਬਹੁਤਾ ਚਿਰ ਉਦਾਸੀਆਂ ਦਾ ਰਿਹਾ। ਇਸ ਵਕਤ ਸਨ 24 ਤੋਂ ਸ਼੍ਰੋਮਣੀ ਕਮੇਟੀ ਦਾ ਐਕਟ ਬਣ ਗਿਆ, ਉਹਨਾਂ ਨੇ ਜਿਤਨੇ ਇਤਿਹਾਸਿਕ ਗੁਰਦੁਆਰੇ ਦੇ ਸਾਰੇ ਪੰਚਾਇਤ ਸ਼੍ਰੋਮਣੀ ਕਮੇਟੀ ਦੇ ਨਾਂ ਲਾਤੇ। ਪਿੱਛੋਂ ਫਿਰ ਉਹਨਾਂ ਨੇ ਸਵਾਲ ਹੈ ਮੰਗਾਂ ਵਿੱਚ ਉਵੇਂ ਵੀ ਕੀਤਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ ਉਹ ਸਾਰੇ ਹੀ ਕਮੇਟੀ ਨੂੰ ਚਾਹੀਦੇ ਨੇ। ਇਹ ਫਿਰ ਉਹਨਾਂ ਦਾ ਅਪੀਲ ਚੱਲੀ ਨਹੀਂ ਵੀ ਘਰ ਤਾਂ ਹੈ, ਉਹ ਦੁਕਾਨਾਂ ਵਾਲਿਆਂ ਦੇ ਵੀ ਕਿੰਨੇ ਕਿੰਨੇ ਮਹਾਰਾਜ ਜੀ ਪਏ ਨੇ, ਹਰ ਇੱਕ ਬੰਦਿਆਂ ਦੇ ਸਿੰਘਾਂ ਦੇ ਘਰ ਵੀ ਨੇ। ਇਸ ਰੋਡ ਤਾਂ ਅਸੀਂ ਸਤਿਗੁਰਾਂ ਦੀ ਵਿਆਜ ਵੀ ਕਰਦੇ ਹਾਂ, ਲੋਕ ਫਿਰ ਮਹਾਰਾਜ ਜੀ ਰੱਖਣ 'ਤੇ ਅੜ ਜਾਣਗੇ ਘਰ, ਜੇ ਤੁਸੀਂ ਉਹਨੂੰ ਘਰ ਨੂੰ ਹੀ ਸਾਂਭਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋ ਸਾਡਾ। ਅਤੇ ਇਤਿਹਾਸੀ ਫਿਰ ਉਹਨਾਂ ਦੇ ਨਾਮ ਇਤਿਹਾਸੀ ਅੱਜ 10ਵੇਂ ਪਾਤਸ਼ਾਹ ਜੋ ਕਿਸੇ ਗਰੀਬ ਰਾਜ ਨੇ ਕਿਸੇ ਵਿਅਕਤੀ ਨੇ ਜਿੱਥੇ ਚਰਨ ਪਾਇਆ ਹੈ ਉਹਦਾ ਨਾਂ ਇਤਿਹਾਸੀ ਹੈ। 10 ਰੂਪ ਹੇਠੇ ਹੋਰ ਮਹਾਤਮਾ ਬਹੁਤ ਆਏ ਨੇ, ਉਹਨਾਂ ਦਾ ਨਾਂ ਇਤਿਹਾਸੀ ਨਹੀਂ। 10 ਰੂਪਾਂ ਦਾ ਜਿੱਥੇ ਕਿਸੇ ਨੇ ਚਰਨ ਪਾਇਆ, ਕੋਈ ਕੌਂਤਕ ਕੀਤਾ, ਉਹ ਸਾਰਿਆਂ ਦਾ ਨਾਂ ਇਤਿਹਾਸੀ ਹੈ, ਕੋਈ ਛੋਟਾ ਹੈ ਕੋਈ ਵੱਡਾ, ਅੰਮ੍ਰਿਤਸਰ ਤੋਂ ਲੈ ਕੇ ਸਾਰੇ ਗੁਰਦੁਆਰੇ। ਉਹ ਹੁਣ ਇਸ ਵਕਤ ਸ਼੍ਰੋਮਣੀ ਕਮੇਟੀ ਦੇ ਅਧੀਨ ਨੇ ਸਾਰੇ, ਉਹਨਾਂ ਵਿੱਚ 100,000 ਬੀਘਾ ਜ਼ਮੀਨ ਨੇ। ਗੁਰਦੁਆਰੇ ਜ਼ਿਆਦਾ ਨੇ ਨਾ, ਤਿਹਾਂ ਇਲਾਕਿਆਂ 'ਚ ਨੇ, ਮਾਨਵੇ ਵਿੱਚ ਵੀ ਨੇ, ਦੁਆਬੇ 'ਚ ਵੀ ਨੇ, ਮਾਝੇ 'ਚ ਵੀ ਨੇ। ਮਾਝੇ 'ਚ ਤਾਂ ਹਜ਼ੂਰ ਜ਼ਿਆਦਾ ਰਹੇ ਨੇ, 3 ਪਾਤਸ਼ਾਹੀਆਂ ਰਹੀਆਂ ਅੰਮ੍ਰਿਤਸਰ, ਅੰਮ੍ਰਿਤਸਰ ਮਾਝੇ 'ਚ ਆ ਜਾਂਦਾ। ਮਾਝੇ ਦਾ ਸ਼ਬਦ ਪੰਜਾਬ ਦੀ ਲਵਾਦ ਹੈ ਜਿਹੜੀ ਇਹ ਪਹਾੜ ਦੇ ਲਾਗ ਲਾਗ ਹੈ, ਉਦੋਂ ਉਰੇ ਤਾਂ ਕਈ ਰਿਆਸਤਾਂ ਆ ਜਾਂਦੀਆਂ, ਬੀਕਾਨੇਰ ਆ ਜਾਂਦੇ, ਫਿਰ ਪਰਲੇ ਪਾਸੇ ਰਾਜਸਥਾਨ ਰੇਗਿਸਤਾਨ ਆ ਜਾਂਦੀ ਉਹਦੇ ਬਰਾਬਰ ਹੀ, ਪਰ ਇਹ ਨਾਲ ਨਾਲ ਪਹਾੜ ਦੇ 500-600 ਮੀਲ ਚਲੇ ਜਾਂਦਾ ਪੰਜਾਬ। ਦਿੱਲੀ ਤੋਂ ਚੱਲ ਕੇ ਇਸ ਤੋਂ ਜਮੁਨਾ ਤੋਂ ਚੱਲ ਕੇ ਅਟਕ ਦਰਿਆ ਤੱਕ ਜੀ, ਅਟਕ ਤੋਂ ਅੱਗੇ ਕਾਬਲ ਹੈ, ਉਰਲੇ ਪਾਸੇ ਆਪਣੀ ਪੁਲਿਸ ਹੈ, ਪੁਲਿਸ ਹੈ, ਪਰਲੇ ਪਾਸੇ ਕਾਬਲ ਵੀ ਹੈ। ਇੱਧਰ ਜਮੁਨਾ ਤੋਂ ਜਦ ਮੈਂ ਬਾਬਾ ਜੀ ਯਾਤਰਾ ਦੇਖਦਾ, ਹੁਣ ਤਾਂ ਬਦਲ ਗਏ ਸਭ, ਹੁਣ ਤਾਂ ਵਿਚਾਲੇ ਹਰਿਆਣਾ ਬਣ ਗਿਆ, ਜਦ ਜਮੁਨਾ ਤਾਂ ਆਈ ਸੀ, ਹੁਣ ਤਾਂ ਹਿਮਾਲੇ ਅਤੇ ਉਰਲੇ ਪਾਸੇ ਹੈ ਬੰਦਾ ਪੰਜਾਬ ਦਾ, ਹਿਮਾਲੇ ਤੋਂ ਉਰੇ ਨਹੀਂ ਹਰਿਆਣਾ ਆ ਗਿਆ, ਉਦੋਂ ਸ਼ੰਭੂ ਅੱਡੇ ਸੋਰਲਾ ਸ਼ੰਭੂ ਕੋਲ ਆ ਕੇ ਹੁਣ ਬੰਨਾ, ਪਰਲੇ ਪਾਸੇ ਹਰਿਆਣੇ ਦਾ, ਉਰੇ ਪੰਜਾਬ, ਪੰਜਾਬ ਪੰਜਾਬ ਦੇ 6 ਜ਼ਿਲ੍ਹੇ ਰਹਿ ਗਏ, ਇਹ ਹਰਿਆਣਾ ਲੈ ਗਿਆ, ਹਿਮਾਚਲ ਲੈ ਗਿਆ, 17 ਜ਼ਿਲ੍ਹੇ ਪਾਕਿਸਤਾਨ ਲੈ ਗਿਆ, ਪੰਜਾਬ ਥੋੜ੍ਹੇ ਜਿਹੇ ਸਮਝ ਰਹੇ ਸ਼ਬਦ ਉਹਨਾਂ ਦਾ ਵੀ, ਉਹ ਪੰਜਾਬ ਵੀ ਵਰਤਦੇ ਨੇ, ਪਹਿਲਾਂ ਪਾਕਿਸਤਾਨ ਕਹਿੰਦੇ ਨੇ, ਪਿੱਛੋਂ ਪੰਜਾਬੀ ਨੇ, ਪੰਜਾਬ ਕਹਿੰਦੇ ਜਿੱਥੇ 5 ਦਰਿਆ ਚੱਲਦੇ ਤੇ, ਇਹਨਾਂ ਵਿੱਚ ਗੁਰੂ ਕਹਿੰਦੇ ਅਵਤਾਰ ਧਾਰਿਆ ਕੇ, ਇਸ ਕਰਕੇ ਇਹਨਾਂ ਨੂੰ ਰਾਜ ਪ੍ਰਬੰਧ ਦੇ ਲਿਆ ਕੇ ਹੁਣ ਪੰਜਾਬੀ ਕਹਿਣ ਲੱਗ ਗਏ। ਇਹ ਇਲਾਕਾ ਪੰਜਾਬ ਸੀ ਨਾ ਪਹਿਲਾਂ, ਥੋੜ੍ਹੇ ਚੰਦ ਦਿਨ ਦੀ ਗੱਲ ਹੈ, ਮੇਰੀ ਛੋਟੀ ਜਿਹੀ ਉਮਰ ਹੈ, ਜਦ ਮੈਂ ਪੜ੍ਹਦਾ ਸੀ ਜਦ ਇਹਨੂੰ ਗੁਰਮੁਖੀ ਕਹਿੰਦੇ ਹੁੰਦੇ, ਪੰਜਾਬੀ ਦਾ ਸ਼ਬਦ ਜਾਣਦਾ ਹੀ ਨਹੀਂ ਸੀ ਗੁਰੂ ਵੀ ਗੁਰੂ ਸਾਹਿਬ ਜੀ ਪੰਜਾਬ। ਜਦੋਂ ਰਾਜ ਪ੍ਰਬੰਧ ਦੇ ਵਿੱਚ ਵੀਰਾਂ ਨੇ ਹਿੱਸਾ ਲਿਆ ਤੇ 13 'ਤੇ ਅਕਾਲੀ ਦਲ ਮੂਵਮੈਂਟ ਚੱਲੀ ਹੈ, 24 'ਚ ਜਾ ਕੇ ਮੁਕੰਮਲ ਇਹਨਾਂ ਦੀ ਜਥਾ ਬਣ ਗਿਆ, 24 ਤੋਂ ਫਿਰ ਇਹ ਇਹਨਾਂ ਦਾ ਐਕਟ 'ਚ ਬਣਿਆ ਵੀ ਗੁਰਦੁਆਰੇ ਸਾਰੇ ਅਕਾਲੀ ਦਲ ਦੇ ਨੇ, ਉਹਨਾਂ ਦੇ ਵਿੱਚੋਂ ਇੱਕ ਉਹਨਾਂ ਨੇ ਕਮੇਟੀ ਬਣਾ ਲਈ ਗੁਰਦੁਆਰਾ ਪ੍ਰਬੰਧ। ਜੇ ਉਹ ਗਲਤੀ ਕਰਨ ਤਾਂ ਕਮੇਟੀ ਨੇ ਫੜਨਾ, ਪਰ ਕੰਮ ਉਹ ਗੁਰਦੁਆਰਾ ਪ੍ਰਬੰਧ ਕਮੇਟੀ ਚਲਾਉਂਦੀ ਹੈ, ਸਾਰੇ ਇਤਿਹਾਸ ਨੂੰ ਜਿਹੜਾ ਮਾਮਲਾ ਲੈਣਾ, ਜਿਹੜਾ ਕੁਛ ਲੈਣਾ, ਉਹਨਾਂ ਦੀ ਅਦਾਲਤ ਵੀ ਆਪਣੀ ਬਣਾਈ ਹੋਈ ਹੈ, ਜਿਹੜਾ ਕੋਈ ਵੱਧ ਘੱਟ ਹਾਲਾ ਨਾ ਆਵੇ ਤਾਂ ਉਹਨੂੰ ਜੁਰਮਾਨਾ ਵੀ ਕੁਛ ਕਰ ਦਿੰਦੇ ਨੇ, ਅਤੇ ਉਹਨਾਂ ਕੋਲ ਅਦਾਲਤ ਵੀ ਸਰਕਾਰ ਵੱਲੋਂ ਲਈ ਹੋਈ ਹੈ, ਗੁਰਦੁਆਰਾ ਨੇ ਗੁਰਦੁਆਰਾ ਦੀ ਵੀ ਤਾਂ ਪੂਰੀ ਟਾਣੀ, ਕਈਆਂ ਦੇ 2-2 ਗੜ ਵੀ ਲੈ ਲਈ, ਇਹੋ ਜਿਹਾ ਕੰਮ ਸਾਰੇ ਚੱਲਦਾ। ਜਿਹੜਾ ਸਿਮਰਨ ਦਾ ਕੰਮ ਗੁਰੂ ਨਾਨਕ ਤੋਂ ਰਿਹਾ ਹੈ, ਉਹ ਇਸ ਸ਼ਬਦ ਨੂੰ ਅਸੀਂ ਹੁਣ ਨਫ਼ਰਤ ਨਾਲ ਦੇਖਦੇ ਹਾਂ, ਕਈ ਹੁਣ ਨਾਉਣ ਲਏ ਤੇ ਤਾਂ ਮਤਭੇਦ ਪੈ ਜਾਂਦਾ ਹੈ, ਪਰ ਇਹ ਦੰਗਲ ਦੇ ਵਿੱਚ ਗੁਰਦੁਆਰਾ ਇਤਿਹਾਸੀ ਰਾਇ ਇੱਥੇ ਹੈਗਾ ਗੁਜਰਵਾਲ, ਪਿੰਡਾਂ 'ਚ ਵੀ ਮਹਾਰਾਜ ਜੀ ਆਏ ਨੇ ਜਿੱਥੇ ਚਰਨ ਪਾਏ ਨੇ, ਉਹਨਾਂ ਨੂੰ ਵੀ ਇਤਿਹਾਸੀ ਹੋਈ ਹੈ, 500 ਵਿਘਿਆ ਜ਼ਮੀਨ ਹੈ ਉੱਥੇ ਭਰੇ ਦੰਗਲ ਦੇ ਵਿੱਚ, ਉਹ ਸੰਗਰਾਂਦ ਨੂੰ ਇਕੱਠ ਹੁੰਦਾ, ਉਹਨਾਂ ਦੇ ਲਾਗ ਪਾਸ ਦੇ ਪਿੰਡ ਸਾਰੇ ਆਉਂਦੇ ਨੇ, ਇਤਿਹਾਸ 500 ਵਿਘਿਆ ਜ਼ਮੀਨ ਵੀ ਹੈ, ਉਹ ਥਾਲੇ 'ਤੇ ਚਾੜਦੀ ਹੈ ਪੰਚਾਇਤ ਜਿਹੜੀ ਪਿੰਡ ਦੀ ਬਣੀ ਹੋਈ ਹੈ। ਉਸ ਦੀਵਾਨ ਵਿੱਚ ਜਾ ਕੇ ਇਹਨਾਂ ਨੇ ਕਿਹਾ ਵੀ ਸਾਨੂੰ ਖਾਲਸੇ ਨੇ, ਜਿਹੜਾ ਖਾਲਸਾ ਨਾਮ ਕਰਕੇ ਉਹਦਾ ਨਾਂ ਤਾਂ ਮੈਨੂੰ ਪਤਾ ਨਹੀਂ ਕੀ ਹੈ, ਰਮਦਾਸ ਭਗਤ ਜੀ ਵਾਲੀ ਵਿੱਚੋਂ ਆ, ਉਹ 4-5 ਭਰਾ ਨੇ, ਉਹ ਵਜ਼ੀਰ ਹੈ ਇਸ ਵਕਤ, ਸ਼ਾਇਦ MLA ਹੋਵੇ ਜਾਂ ਵਜ਼ੀਰ ਹੋਵੇ, ਇਹਨੂੰ ਪੱਕਾ ਪਤਾ, ਉਹ ਹੈ ਅਕਾਲੀ ਦਲ ਵਿੱਚ, ਉਹਨੇ ਉੱਥੇ ਪ੍ਰਚਾਰ ਕੀਤਾ ਪਰੇ ਜੰਗਲ ਦੇ ਵਿੱਚ ਸਭਾ 'ਚ ਗੁਜਰਵਾਲ ਨੇ, ਉਹਨਾਂ ਦਾ ਕਿਸੇ ਦਿਨ ਸ਼ੁੱਧ ਨੂੰ ਇਕੱਠ ਹੁੰਦਾ, ਉਹ ਦਿਨ ਇਹ ਪਹੁੰਚਿਆ ਸੀ ਉੱਥੇ, ਕੋਈ ਸੰਗਰਾਂਦ ਹੋਈ ਜਾਂ ਇਹੋ ਜਿਹੇ ਦਿਨ 'ਤੇ ਕਰਦੇ ਜੀ, ਉੱਥੇ ਉਹਨਾਂ ਨੇ ਭਰੇ ਦੀਵਾਨ ਦੇ ਵਿੱਚ ਕਿਹਾ ਵੀ ਜਦ ਤੱਕ ਅਸੀਂ ਸਾਰਿਆਂ ਨੂੰ ਖਤਮ ਨਹੀਂ ਕਰ ਦਿੰਦੇ ਉਦੋਂ ਤੱਕ ਸਿੱਖਾਂ ਦੀ ਤਰੱਕੀ ਨਹੀਂ ਹੁੰਦੀ। 2 ਤਕੜੇ ਸਾਧ ਨੇ, ਛੋਟੇ ਤਾਂ ਫਿਰ ਸਾਡੇ 'ਚ ਆਪੇ ਯਾਰ ਆਉਣਗੇ, ਇੱਕ ਤਾਂ ਭੈਣੀ ਸਾਹਿਬ ਵਾਲੇ, ਇੱਕ ਰਾਧਾ ਸਵਾਮੀ, ਇੱਕ ਕਲੇਰਾ ਰਾਲੇ ਸਾਹਿਬ ਵਾਲੇ, ਇਹਨਾਂ ਨੂੰ ਜੇ ਖਤਮ ਕਰ ਦਈਏ ਤਾਂ ਫਿਰ ਆਪਣੇ ਸਿੱਖਾਂ ਦੀ ਤਰੱਕੀ ਹੋਊਗੀ, ਨਹੀਂ ਜਿੰਨੀ ਦੁਨੀਆ ਇਹਨਾਂ ਕੋਲ ਪੂਜਾ ਕਰਦੀ ਹੈ ਸਾਡੇ ਕੋਈ ਸਿੱਖੇ ਨਹੀਂ, ਗੁਰਦੁਆਰਾ ਤੁਸੀਂ ਆਪ ਗੁਰਦੁਆਰਾ ਪਹੁੰਚੇ ਤਾਂ ਸਾਧਾਂ 'ਚ ਕਿਉਂ ਕਰਵਾਉਂਦੇ ਹੋ, ਹੁਣ ਰਹਿ ਉਸ ਗੱਲ ਦਾ ਵੀ ਹੈ, ਅਸੀਂ ਇੱਥੇ ਕੀ ਸਿੱਖਣਾ, ਤੁਸੀਂ ਵੀ ਇੱਥੇ ਆ ਕੇ ਪਾਰਟੀ ਉਹ ਪੇਸ਼ ਕਰੀ ਹੈ, ਇਹ ਇੱਕ ਆਦਮੀ ਦਾ ਤੰਗ ਖਿਆਲ ਹੈ, ਉਹਨੇ ਤਾਂ ਕਰ ਲਿਆ, ਸਿੱਖ ਅਤੇ ਸਾਧ ਵਿੱਚ 2 ਨੌਂ ਨਹੀਂ ਹਨ, ਬੰਦਗੀ ਕਰਨ ਵਾਲਾ ਦਾ ਨੌਂ ਸਾਧੂ ਹੈ, ਗੁਰੂ ਦੀ ਸਿੱਖਿਆ ਪਾਲਣ ਦਾ ਨੌਂ ਸਿੱਖ ਹੈ, ਗੁਰੂ ਦੀ ਸਿੱਖਿਆ ਬ੍ਰਹਮ ਗਿਆਨ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ, ਇਹਨਾਂ ਦੀ ਬਾਣੀ ਦਾ ਪਿਆਰ ਕਰਨ 'ਤੇ ਵੀ ਅੰਦਰੋਂ ਹਟ ਕੇ ਖਾਲਸੇ, ਵੀ ਇਹ ਸਾਰੇ ਸਾਧਾਂ ਦੀ ਬਣਾਈ ਹੋਈ ਹੈ। 400 ਵਰ੍ਹਾ ਇੱਥੇ ਤੱਕ ਵੀ ਕਈ ਸੱਜਣਾਂ ਦਾ ਵਿਸ਼ਵਾਸ ਉੱਡ ਗਿਆ ਵੀ ਇਹ ਬਾਣੀ ਵੀ ਪੂਜਣੀ ਕਿ ਨਹੀਂ, ਗੁਰੂ ਸਾਹਿਬ ਹੋਰ ਬਣਾਉਣਾ ਚਾਹੀਦਾ, ਇਹ ਤਾਂ ਸਾਰੀ ਸਾਧਾਂ ਦੀ ਬਾਣੀ ਹੈ, ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਮਗਰੋਂ 5ਵੇਂ ਪਾਤਸ਼ਾਹ ਨੇ ਸਰੂਪ ਬਣਾਇਆ, ਉਹਨਾਂ ਦੇ ਮਗਰੋਂ ਜਿੰਨੀ ਇਹਦੀ ਸੇਵਾ ਸੀ ਉਦਾਸੀਆਂ ਦੇ ਹੱਥ ਰਹੀ, ਉਹਨਾਂ ਨੇ ਆਪਣੀ ਬਾਣੀ ਵੱਲ ਪਾਤੀ। ਇਹਨਾਂ ਦਲੀਲਾਂ ਨੂੰ ਛੋਟੀਆਂ ਛੋਟੀਆਂ ਨੂੰ ਰਾਜਨੀਤੀ ਦੇ ਵਿੱਚ ਅਸੀਂ ਖਤਮ ਕਰਨਾ ਹੈ, ਦਿਲੋਂ ਭੁਲਾਉਣਾ, ਕਿਸੇ ਨੂੰ ਨਹੀਂ ਕਹਿਣਾ ਤੂੰ ਨਾ ਕਰ। ਇਹ ਸਿੱਖ ਅਤੇ ਸਾਧੂ ਇੱਕੋ ਹੀ ਸ਼ਬਦ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਨੇਕ ਪੁਰਸ਼ ਨੂੰ ਸਾਧੂ ਕਹਿੰਦੇ ਨੇ, ਕਿਸੇ ਮਾਈ ਦੇ ਪੁੱਤਰ ਚਾਰ ਪੰਜ ਨੇ ਜਾਂ ਲਗਾਤਾਰ ਦੇ ਲਗਟ ਵਡਾਈ ਹੈ ਸਾਲ ਸਾਲ ਦੀ, ਉਹਨਾਂ ਦੇ ਵਿੱਚੋਂ ਇੱਕ ਤਾਂ ਮੈਂਚਲ ਹੈ, ਇੱਕ ਛੰਨੇ 'ਚ ਉਹਨੇ ਦਹੀਂ ਪਾ ਦਾ ਦੋਹਾਂ ਤਿਆਂ ਨੂੰ, ਉਹ ਇਕੱਲਾ ਛੱਕ ਕੇ ਦੂਏ ਨੇੜੇ ਨਹੀਂ ਲੱਗਣੇ ਦਿੱਤੇ। ਜਿਹੜਾ ਉਹਨਾਂ 'ਚੋਂ ਸਾਊ ਸੀ ਉਹਨੂੰ ਮਾਤਾ ਜੀ ਕਹਿੰਦੀ ਹੈ ਵੀ ਇਹ ਤਾਂ ਸਾਰੇ ਮੈਂਚਲ ਸੁਭਾਅ ਵਾਲੇ ਨੇ, ਖੋ ਕੇ ਹੀ ਖਾ ਜਾਂਦੇ ਨੇ, ਵੀ ਆਹ ਤਾਂ ਪੁੱਤ ਮੇਰਾ ਸਾਧ ਹੈ, ਇਹਨੂੰ ਤਾਂ ਮੈਂ ਰੋਟੀ ਦੇ ਰਿਹਾ ਨਹੀਂ, ਇਹਨੂੰ ਤਾਂ ਦੂਜੇ ਦਿੰਦੇ ਹੀ ਨਹੀਂ। ਸਾਧ ਤਾਂ ਨਿਰਮਲ ਕਰਮਾਂ ਦਾ ਨਾਮ ਹੈ ਜਿਹੜਾ ਕਿਸੇ ਦਾ ਰੌਲਾ ਨਾ ਪਾਵੇ। ਸਿੱਖੋ ਦਾ ਨਾਮ ਹੈ ਜਿਹੜਾ ਗੁਰੂ ਕੀ ਸਿੱਖਿਆ ਸਹੀ ਮਿਹਨਤ 'ਚ ਪਾਲੇ। ਸਿੱਖੀ ਦਾ ਸਿੱਖਣਾ ਭਾਈ ਸਾਹਿਬ ਜੀ ਸਾਨੂੰ ਲਿਖਦੇ ਨੇ, ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ। ਇਹਦਾ ਸਵਾਲ ਆਊਗਾ ਵੀ ਇਹ ਤਾਂ ਅਸੀਂ ਸਾਰੇ ਕਿਰਤ ਕਰਨ ਵਾਲੇ ਨਹੀਂ ਕਮਾ ਸਕਦੇ, ਜਿੰਨਾ ਤੁਸੀਂ ਇੱਥੇ ਦੇਖਿਆ ਅੱਜ ਬੋਲੋਗੇ। ਹੁਣ ਮੈਂ ਨਹੀਂ ਬੋਲਦਾ, ਭਾਈ ਗੁਰਦਾਸ ਜੀ ਬੋਲੇ ਨੇ, ਮੈਂ ਦਰਗਾਉਣ ਹੈ ਉਹਨਾਂ ਦਾ। ਉਹਨਾਂ ਨੇ ਕਿਹਾ ਵੀ ਸਿੱਖੀ ਸਿੱਖਣੀ ਹੈ, ਅਤੇ ਇਸ ਮੁੱਖ ਨੂੰ ਰੱਖ ਕੇ ਮੈਂ ਗ੍ਰਿਸ਼ਟ ਵਿੱਚ ਆਹ ਮਹਾਂਪੁਰਖਾਂ ਦੀ ਦਾਤ ਬਖਸ਼ੀ ਹੋਈ, 20 ਸਾਲ ਗ੍ਰਿਸ਼ਟ 'ਚ ਇਸ ਲੋੜ ਕੀਰਤਨ ਕਰ ਰਿਹਾ। ਜਦ ਸੰਘ ਨੀਤੀ ਇਹ ਨਹੀਂ ਜੁੜਦੀ, ਸੰਗਤ ਤਾਂ ਅਸੀਂ ਗਿਣਵੇਂ ਹੀ ਬੰਦੇ ਹੁੰਦੇ ਸੀ ਜਿਹਨਾਂ ਜਿਹਨਾਂ ਦੀ ਲਗਨ ਸੀ, ਬਾਕੀ ਪਰਿਵਾਰ ਹੁੰਦਾ। ਬਿਹਾਰ ਤੋਂ ਵਿਹਲੀ ਹੋ ਕੇ 2 ਘੰਟੇ ਇਸ ਵੇਲੇ ਕੰਮ ਤੋਂ ਆ ਕੇ ਹਰਜਸ ਕਰਦੇ ਸੀ ਨਿਯਮ ਨਾਲ। ਜੇ ਕਵੇਲਾ ਹੋ ਜਾਣਾ ਤਾਂ ਪਿਤਾ ਜੀ ਮੈਨੂੰ ਕਹਿ ਕੇ ਤੋਰ ਦਿੰਦੇ ਵੀ ਤੇਰਾ ਕੀਰਤਨ ਦਾ ਵੇਲਾ ਹੋ ਗਿਆ ਭਾਈ, ਤੂੰ ਜਹਾ ਮੈਂ ਹਾੜੀ ਦੇ ਮਹੀਨੇ ਕਿਸੇ ਹਜਾਉਂਦਾ ਸੀ ਵੀ ਜਿਹਨੂੰ ਫਸਲ ਧੁੱਪ ਨਾਲ ਸੂਤ ਵੀ ਹੱਥ ਨੇ ਮਰਦੀ ਬਣੀ ਹੈ, ਜਿੰਨਾ ਸਵੇਰੇ ਜੋਤੇ ਚਲਾ ਲਈਏ ਉੱਥੇ ਹੱਥ ਨੇ ਘੰਟਾ ਲਾਏ ਤੇ ਉਹ ਨਹੀਂ ਮਰ ਜਾਂਦੀ ਹੈ, ਜਿਹਨੂੰ ਭੱਖੀ ਹੁੰਦੀ ਹੈ। ਅਤੇ ਮੈਂ ਲਾਲਚ ਕਰਦਾ ਸੀ ਇੰਦਰਾ ਆਉਣ ਦਾ, ਕਹਿੰਦਾ ਮੈਂ ਪੁੱਠੇ ਗੇੜੇ ਦੇ ਲੂੰ, ਪੱਟਣ ਵਾਲੀ ਕਰ ਦੂੰ ਕਾਕਾ, ਪਰ ਜਦੋਂ ਦਿਨ ਛਿਪ ਜਾਣਾ ਉਹਨੂੰ ਪਤਾ ਸੀ ਵੀ ਇਹਨੇ 8 ਵਜੇ ਸ਼ੁਰੂ ਕਰਨਾ, 10 ਤਾਂ ਜਾਣਾ, 7:30 ਤਾਂ ਦਿਨ ਛਿਪਦਾ 8 'ਚ, ਉਹਨਾਂ ਦਿਨਾਂ 'ਚ ਜਦੋਂ ਕਲਵਾੜੇ ਹੁੰਦੇ ਨੇ ਛਿਪਦਾ ਦਿਨਾਂ ਮੈਨੂੰ ਉਹਨਾਂ ਨੂੰ ਕਹਿੰਦੇ ਵੀ ਤੇਰਾ ਕੀਰਤਨ ਦਾ ਵੇਲਾ ਹੋ ਗਿਆ, 10 ਮਿੰਟ ਦਾ ਰਾਹ ਹੈ, 10 ਮਿੰਟ ਨਹਾਉਣ ਨੂੰ ਲਾਵੇਗਾ, ਉਹਨਾਂ ਨੂੰ 20 ਮਿੰਟ ਅੱਗੋਂ ਕਹਿ ਦੇਣਾ ਦਿਨ ਖੜ੍ਹੇ ਤੇ ਵੀ ਤੂੰ ਜਾ ਮੈਂ ਆਪ ਕਰੂੰ। ਉਹਨਾਂ ਨੇ ਮੇਰੀ ਬਹੁਤ ਇਸ ਪਾਸੇ ਲਗਾਉਣ ਨੂੰ ਮਦਦ ਕੀਤੀ ਆ ਵੀ ਸਾਨੂੰ ਜਾਸਿਆ ਪੁੱਤ ਤਾਂ ਮੈਂ ਇਕੱਲਾ ਹੀ ਦੇ, ਉਹਨਾਂ ਨੇ ਆਪ ਉਹ ਕੰਮ ਸਾਰਾ ਮੂਹਰੇ ਮੈਨੂੰ ਨੱਕੀ ਰੱਖਣਾ ਵੀ ਤੂੰ ਆਪਣੀ ਨਾਲੇ ਬਾਣੀ ਪੜ੍ਹ ਲਏਗਾ, ਮੈਨੂੰ ਨੱਕੇ ਛੜਨੇ ਔਖੇ ਨਾ, ਮੈਨੂੰ ਉਹਨੇ ਖੁਦ 'ਤੇ ਲਾਇਆ, ਉਹਨਾਂ ਦੀ ਕਿਰਪਾ ਨਾਲ ਮੈਂ ਤੁਹਾਡੇ 'ਚ ਆ ਗਿਆ, ਇਸ ਪਾਸੇ ਲੱਗ ਗਈ। ਸਾਨੂੰ ਇਹ ਵੀ ਇਹਨਾਂ ਈਰਖਾ ਤੋਂ ਨਿਕਲਣਾ, ਸਾਧ ਅਤੇ ਸਿੱਖ ਇੱਕੋ ਹੀ ਚੀਜ਼ ਹੈ। ਨੇਕ ਪੁਰਸ਼ ਨੂੰ ਹੀ ਸਾਧੂ ਕਹਿੰਦੇ ਨੇ, ਨੇਕ ਗੁਰੂ ਦੀ ਸਿੱਖਿਆ ਦੀ ਪਾਲਣ ਵਾਲੇ ਨੂੰ ਸਿੱਖ ਕਹਿੰਦੇ। ਸਿੱਖੀ ਪਾਲਣੀ ਜਿਹੜੀ ਹੈ ਇਹ ਸਾਧਪਣੇ ਨੂੰ ਵੀ ਮਹਿੰਗੀ ਹੈ, ਹੋਏ ਤਾਂ ਪਿਛਲੇ ਸਾਧ ਵੀ ਨੇ। ਹੁਣ ਕਾਲਜਾਂ ਦੇ ਵਿੱਚ ਇਹ ਗੱਲ ਪੜ੍ਹਾਈ ਜਾਂਦੀ ਹੈ, ਕਾਲਜ ਖੋਲ੍ਹ ਤੇ ਕਿੰਨੇ ਸਿੱਖੀ ਦੇ, ਉਹਨਾਂ ਦੇ ਵਿੱਚ ਸਾਧੂ ਦੇ ਸ਼ਬਦ ਨੂੰ ਪੂਰਾ ਖੰਡਨ ਕਰਦੇ ਹੋ ਜਿੰਨੇ ਕਾਲਜ ਤੇਰੇ। ਮੈਂ ਬਹੁਤ ਚਿਰ ਇਸ ਉਪਦੇਸ਼ ਨੂੰ ਕੋਈ 1.25 ਘੰਟਾ ਕਰਦਾ ਰਿਹਾ, ਇੰਨੀ ਸੰਗਤ ਜੁੜੀ ਹੋਈ ਸੀ। ਉਹ ਗੁਰਦੁਆਰਾ ਵੱਡਾ ਸਮੈ ਇੱਥੇ ਨੰਦਨ ਦੇ ਵਿੱਚ, ਉੱਥੇ ਇੱਕ ਪ੍ਰੋਫੈਸਰ ਗ੍ਰੰਥੀ ਲਾਇਆ ਸੀ, ਉਹਨਾਂ ਦਾ ਤਨਖਾਹ ਹੁਣ ਸਾਰੇ ਹੀ ਤਨਖਾਹ ਤੇ ਘੰਟਾ ਲਾਇਆ ਉਹਨਾਂ ਨੇ, 1 ਮਿੰਟ ਦੇ ਵਿੱਚ ਉਹ ਸਾਰੇ ਸ਼ਬਦ ਨੂੰ ਖੰਡਨ ਕਰ ਦਿੱਤਾ ਵੀ ਬਾਬਾ ਜੀ ਨੇ ਜਿਹੜਾ ਹੁਣ ਤਾਈਂ ਪ੍ਰਤਾਪ ਪ੍ਰਚਾਰ ਕੀਤਾ ਹੈ ਵੀ ਨਾਰਦ ਉਹਦੇ ਕੋਲ ਗਿਆ, ਵਿਆਸ ਦੇਵ ਜੀ ਉਹਦੇ ਕੋਲ ਗਏ, ਅੱਗੇ ਸਾਧਾਂ ਨੂੰ ਸੁਭਾਅ ਦੀ ਵੀ ਸਾਧਾਂ ਦੇ ਬੂਹੇ ਦੇ ਮੱਥੇ ਰਿਕਲ ਰਗੜੀ ਜਾਣੇ। ਹੁਣ ਗੁਰਸਿੱਖ ਗੁਰੂ ਸਾਹਿਬ ਜੀ ਨੇ ਇੰਨੇ ਤਕੜੇ ਕਰਤੇ, ਇਹ ਸੰਤ ਮਹਾਰਾਜ ਜੀ ਨੂੰ ਪਤਾ ਨਹੀਂ, ਇਹ ਕਾਲਜ 'ਚ ਗਏ ਹੀ ਨਹੀਂ, ਇਹ ਤਾਂ ਪੰਜਾਬੀ ਅੱਖਰ ਕਿਸੇ ਸਾਧੂ 'ਤੇ ਸਿੱਖ ਲਏ, ਇਹਨਾਂ ਨੂੰ ਦੂਜਿਆਂ ਦਾ ਪਤਾ ਹੀ ਨਹੀਂ ਵੀ ਸਿੱਖ ਕੌਣ ਹੁੰਦੇ ਨੇ। ਸਿੱਖ ਨੂੰ ਕਿਸੇ ਨੂੰ ਮੱਥਾ ਟੇਕਣ ਦੀ ਜ਼ਰੂਰਤ ਨਹੀਂ, ਜਦ ਅੰਮ੍ਰਿਤ ਛਕ ਲਿਆ ਇਹ ਗੁਰੂ ਰੂਪ ਹੋ ਗਿਆ, ਸਿੱਖ ਬਣ ਗਿਆ, ਕਿਸੇ ਸਾਧੂ ਨੂੰ ਮੱਥਾ ਨਹੀਂ ਟੇਕਣਾ। ਉਹ ਤਾਂ ਸਾਧ ਤੇ ਜਿਹੜੇ ਵੀ ਨਾਰਦ ਆਪਣੇ ਮੁਰਸ਼ਦ ਮੂਹਰੇ ਮੱਥਾ ਟੇਕਦਾ ਰਿਹਾ, ਵਿਆਸ ਦੇਵ ਜੀ ਨਾਰਦ ਮੂਹਰੇ ਟੇਕਦੇ ਰਹੇ, ਜਿਹਨੂੰ ਜਿਹਨੂੰ ਕੋਈ ਸਤਿਪੁਰਸ਼ ਮਿਲਿਆ ਤੇ ਇੰਨੀਆਂ ਜਿਹੀਆਂ ਸਾਖੀਆਂ ਮੈਂ 2-3 ਸਿਖਾਉਂਦ ਨੇ, ਉਹਨਾਂ ਨੇ 1 ਮਿੰਟ 'ਚ ਹੀ ਮਿਸ ਕਰਤੀ ਵੀ ਇਹ ਸਾਰੇ ਪਖੰਡ ਦੇ ਸਾਧਾਂ ਦੇ। ਹੁਣ ਤੱਕ ਸਤਿਗੁਰੂ ਜੀ ਸਾਧਾਂ ਦੇ ਹੀ ਹੱਥ ਰਹੇ, ਉਹਨਾਂ ਨੇ ਬਹੁਤ ਸਾਰੇ ਤੇਲੀਆਂ ਜਲਾਹਾਂ ਦੀ ਜਿਹੜੀ ਬਾਤ ਰਹੇ, ਉਹਨਾਂ ਨੇ ਬਹੁਤ ਸਾਰੇ ਤੇਲੀਆਂ ਜਲਾਹਾਂ ਦੀ ਜਿਹੜੀ ਬਾਣੀ ਚਾੜ੍ਹੀ ਹੈ, ਉਹਨਾਂ ਸਾਧਨ ਕੀ ਦੇ ਬੈਠਣ ਵਾਲਾ ਦੀ ਉਹਦੀ ਬਾਣੀ ਰਲਾਹ ਦੀ ਚਾੜ੍ਹਤੀ, ਜਲਾਹਿਆਂ ਦੇ ਮੁੰਡੇ ਦੀ ਚਾੜ੍ਹਤੀ, ਕਿੱਥੇ ਗੁਰੂ ਨਾਨਕ ਦੀ ਚਾੜ੍ਹਤੀ ਲਾਗੀ, ਕਿੱਥੇ ਗੁਰੂ ਨਾਨਕ ਜਗਤ ਗੁਰੂ ਨਿਰੰਕਾਰ ਸਰੂਪ, ਕਿੱਥੇ ਜਲਾਹਿਆਂ ਦਾ ਮੁੰਡਾ ਉਹਦੀ ਵੀ ਬਾਣੀ ਨਾਲ ਚਾੜ੍ਹਤੀ। ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਕਸਦ ਹੈ, ਜਿਹੜਾ ਦਾਸ ਨੂੰ ਕਿਸੇ ਮਹਾਂਪੁਰਖ ਤੋਂ ਮਿਲਿਆ, ਕੋਈ ਇਹਨਾਂ ਰੌਲਿਆਂ 'ਚ ਨਹੀਂ ਪੈਣਾ, ਇਹ ਸਾਰੀ ਬਾਣੀ ਸਾਧੂ ਦੀ ਹੈ, ਗੁਰੂ ਨਾਨਕ ਆਪ ਸਾਧੂ ਸੀ। ਉਹਦੇ ਕੋਲ ਬੈਠਣ ਵਾਲੇ ਵੀ ਸਾਧੂ ਤਾਂ ਨੇਕ ਕਰਮਾਂ ਦਾ ਨਾਮ ਹੈ, ਭੇਖਦਾ ਕਿਸੇ ਦਾ ਵੀ ਨਹੀਂ। ਬਹੁਤ ਜੋਗੀ ਝਗੜਦੇ ਰਹੇ ਹਜ਼ੂਰ ਦੇ ਨਾਲ ਵੀ ਤੁਸੀਂ ਪਹਿਲਾਂ ਭੇਖ ਬਣਾਇਆ ਸੀ ਬਾਹਰ, ਉਦਾਸੀ ਭੇਖ ਪਹਿਣ ਕੇ ਫਿਰੇ ਨੇ ਸਾਰੇ, ਫਿਰ ਆ ਕੇ ਗ੍ਰਿਸ਼ਤੀ ਕੱਪੜੇ ਪਹਿਨੇ। ਇਸ ਗੱਲ 'ਤੇ ਰਿਸ਼ੀਆਂ ਨੇ ਗਰੀਬ ਨਿਵਾਜ਼ ਨਾਲ ਬਹੁਤ ਚਰਚਾ ਕਰੀ ਹੈ, ਜ਼ਿਆਦਾ ਭਾਈ ਸੰਤੋਖ ਸੋਹਣੇ ਨੇ ਦੱਸੀ ਹੈ। ਉਹਨਾਂ ਨੇ ਇਤਿਹਾਸ ਹੁਣ ਆ ਕੇ ਬਣਾਇਆ, ਕਾਫੀ ਚਿਰ ਮਗਰੋਂ ਬਣਾਇਆ ਕਲਗੀ ਧਰ 'ਤੇ। ਪਰ ਵਿਦਵਾਨ ਬਹੁਤ ਬੜਾ ਦਿਮਾਗ ਸੋਹਣਾ ਸੀ, ਪਹਿਲਾਂ ਉਹਨੇ ਰਮਾਇਣ ਬਣਾਈ ਸੀ। ਸੰਤੋਖ ਸਿੰਘ ਤਰਨ ਤਾਰਨ ਦੇ ਇਲਾਕੇ ਵਿੱਚ ਉਹਨਾਂ ਦਾ ਘਰ ਸੀਗਾ, ਨਾਮਦੇਵ ਜੀ ਦੀ ਵਾੜੀ, ਬਹੁਤ ਸੁੰਦਰ ਦਿਮਾਗ ਵਾਲਾ ਬੰਦਾ ਸੀ। ਸਾਰਿਆਂ ਨਾਲੋਂ ਵੱਡਾ ਇਤਿਹਾਸ ਆਪਣੇ ਘਰ 'ਚ ਉਹਨਾਂ ਦਾ ਹੈ, ਇਤਿਹਾਸ ਤਾਂ ਕਈਆਂ ਨੇ ਬਣਾਏ ਹੋਏ ਨੇ, ਉਹਨਾਂ ਦੇ ਆਪਸ ਵਿੱਚ ਥੋੜ੍ਹਾ ਥੋੜ੍ਹਾ ਮਤਭੇਦ ਹੈ ਇਹ, ਪਰ ਸਾਰਿਆਂ ਨਾਲੋਂ ਵੱਡਾ ਸੀ। ਹੁਣ ਇਹਦੇ ਵਿੱਚੋਂ ਵੀ ਕਵੀ ਨੂੰ ਹੁੰਦਾ ਸੁਭਾਅ ਜਿਹਦੀ ਉਸਤ ਕਰਨ ਲੱਗ ਜਾਣ, ਜੇ ਤੋੜੇ ਨੂੰ ਮਾਨਣਾ ਬਣਾਉਣ ਤਾਂ ਸਭਾ 'ਚ ਸੁਸ਼ੋਭਤ ਨਹੀਂ ਹੁੰਦਾ, ਉਹ ਬੜੀ ਜ਼ਰੂਰ ਬਣਾਉਂਦੇ ਨੇ। ਪਹਿਲਾਂ ਜਦੋਂ ਗਰੀਬ ਨਾਥ ਦੇ ਦੌਰਾ ਤੋਰਿਆ ਪਹਿਲੇ ਪਾਤਸ਼ਾਹ ਨੇ, ਤਾਂ ਪਹਿਲੀ ਉਦਾਸੀ ਬੀਬੀ ਜੀ ਕੋਲੋਂ ਲਿਖਦੇ ਨੇ ਗ੍ਰੰਥ, ਜਿਹੜੇ ਇਤਿਹਾਸ ਨੇ ਵੀ ਚਾਰ ਉਦਾਸੀਆਂ ਹਜ਼ੂਰ ਨੇ ਜੱਗ ਵਿੱਚ ਚੱਕਰ ਕੀਤਾ, ਉਹਨੂੰ ਉਦਾਸੀਆਂ ਕਹਿੰਦੇ ਨੇ। ਪਹਿਲੀ ਉਦਾਸੀ 10 ਸਾਲ ਨਹੀਂ ਮੁੜ ਕੇ ਆਏ, 10ਵੇਂ ਸਾਲ ਮਗਰੋਂ ਭੈਣ ਜੀ ਨੇ ਯਾਦ ਕੀਤਾ, ਉਹਨਾਂ ਦੇ ਗਾਂ ਪੇਸ਼ ਕੀਤੀ ਹੈ ਮੁਹੱਬਤ, ਇਹ ਵੀ ਜਿਹੜੀ ਮੁਹੱਬਤ ਹੈ ਗੁਰੂ ਨੂੰ, ਜਿਸ ਨੂੰ ਅਸੀਂ ਸਾਚ ਕੋਲੋਂ ਸੁਣ ਲਿਓ ਸਵੇ ਦਿਨ ਪ੍ਰੇਮ ਕੀ ਉਹ ਤਿੰਨ ਹੀ ਪਾਇਓ, ਜੇ ਕਿਸੇ ਪ੍ਰਣਮਣ ਵਾਲੀ ਚੀਜ਼ ਨਾਲ ਦਿਲ ਦੀ ਪਕੜ ਹੈ ਉਹਨੂੰ ਮੋਹ ਕਹਿੰਦੇ ਨੇ, ਜੇ ਸਿੱਧੀ ਰੱਬ ਨਾਲ ਹੋਵੇ, ਰੱਬ ਨਾਲ ਤਾਂ ਸ਼੍ਰੇਣੀਆਂ ਵੀ ਪਿੱਛੇ ਰਹਿ ਜਾਣਗੀਆਂ। ਸ਼੍ਰੇਣੀ ਤਾਂ ਆਪੋ ਆਪਣੀ ਸ਼੍ਰੇਣੀ ਨੂੰ ਵੱਡਾ ਕਹਿੰਦੀ ਹੈ ਵੀ ਸਾਨੂੰ ਰੱਬ ਦੀ ਰਸਤਾ ਲੱਭਿਆ, ਦੂਜੀਆਂ ਸ਼੍ਰੇਣੀ ਤਾਂ ਕਮਜ਼ੋਰ ਨੇ। ਬੰਦਗੀ ਵਾਲੇ ਦੇ ਵਿੱਚੋਂ ਗੱਲ ਨਿਕਲ ਜੂ, ਉਹ ਕਿਸੇ ਸ਼੍ਰੇਣੀ ਦੇ, ਰੱਬ ਕਿਸੇ ਸ਼੍ਰੇਣੀ ਦੇ ਵਸ਼ ਨਹੀਂ, ਰੱਬ ਵਿੱਦਿਆ, ਵਿੱਦਿਆ ਦਿਲ ਦੇ ਵਸ਼ ਹੈ, ਨਾ ਕਾਲੇ ਸਾਫੇ ਬੰਨੇ 'ਤੇ ਆਉਂਦੀ ਹੈ, ਨਾ ਰੋਡਾ ਹੋਏ 'ਤੇ ਆਉਂਦੀ ਹੈ, ਨਾ ਕੇਸਾ ਧਾਰੇ 'ਤੇ ਆਉਂਦੀ ਹੈ, ਇਹ ਤਾਂ ਦਿਲ ਦੀ ਮੁਹੱਬਤ ਨਾਲ ਹੋਈ। ਕੋਈ ਵੀ ਵਿੱਦਿਆ ਚਾਹੇ ਬਿਹਾਰ ਦੀ ਸਿੱਧੀ ਹੈ ਚਾਹੇ ਪਨਮਾਰਤ ਦੀ ਹੈ, ਪਰ ਵਿੱਦਿਆ ਹੈ, ਰੱਬ ਦਾ ਚਿੰਨ੍ਹ ਨਹੀਂ ਕੋਈ, ਉਹ ਵਿੱਦਿਆ ਹੈ। ਵਿੱਦਿਆ ਕਿਸੇ ਉਸਤਾਦ ਕੋਲੋਂ ਆਵੇ, ਇਸ ਵਿੱਦਿਆ ਦੇ ਉੱਤੇ ਆਪਾਂ ਪ੍ਰੇਮ ਕਰਨਾ, ਉਹ ਵਿੱਦਿਆ ਗੁਰੂ ਨਾਨਕ ਦੇਵ ਜੀ ਨੇ ਜਿਹਦੇ ਕੋਲ ਉੱਤਮ ਵਿੱਦਿਆ ਸੀ ਉਹਦੀ ਮਨ ਚਾੜੀਏ, ਚਾਹੇ ਉਹ ਮੁੰਡਾ ਪਰ ਚੁਰਾਮ ਚੁਮਾਰਾਂ ਦਾ ਵੀ ਚਾਹੇ ਜਨਾਹਿਆਂ ਦਾ ਵੀ, ਜਾਤ ਤਾਂ ਵਿਹਾਰ 'ਤੇ ਕਰੀ ਹੋਈ ਸੀ, ਉਹਦੇ ਗੁਣ ਲਏ ਨੇ, ਗੁਣਵਾਨ ਬੰਦੇ ਮਿਲ ਕੇ ਹਰੀ ਦਾ ਜਸ ਕਰਨਾ, ਇਹਨਾਂ ਦਾ ਅਰਥ ਕੀ ਹੈ ਹੁਣ ਤੱਕ ਇੰਨੇ ਬੋਲਣ 'ਚ, ਵੀ ਨਿੰਦਾ ਕਿਸੇ ਦੀ ਵੀ ਨਹੀਂ ਕਰਨੀ, ਜੇ ਉਹ ਦੁਰਾਚਾਰੀ ਕਰਮ ਕਰਦਾ, ਉਹ ਸਿੱਖ ਕਹਾਉਂਦਾ ਹੈ ਕਿਸੇ ਸ਼੍ਰੇਣੀ ਦਾ ਪਰੋਕਾਰ, ਤਾਂ ਉਹਨੂੰ ਘਾਟਾ ਪਊ ਜਾਂ ਉਹਨਾਂ ਦੀ ਸ਼੍ਰੇਣੀ ਨੂੰ ਪਊ। ਤੈਨੂੰ ਇਸ ਤੇਰੇ ਕੋਲ ਫੌਜਦਾਰੀ ਵੀ ਕੋਈ ਨਹੀਂ, ਜੇ ਪੁਲਿਸ ਹਟਾਵੇ ਉਹਦੇ ਨਾ ਹਟੇ, ਉਹਨੂੰ ਗ੍ਰਿਫਤਾਰ ਕਰ ਲੈਣਗੇ, ਉਹਨੂੰ ਸਜ਼ਾ ਦੇ ਦੇਣਗੇ, ਤੁਹਾਡੀ ਤਾਂ ਆਪਸ ਵਿੱਚ ਹੀ ਝਗੜਾ ਪੈ ਜੂ ਦੋਨਾਂ ਦਾ, ਕੋਈ ਆਪਣੇ ਘਰ ਕਿਵੇਂ ਬੋਲੀ ਜਾਏ, ਦੂਜੇ ਨੂੰ ਹਟਾ ਨਹੀਂ ਸਕਦਾ। ਇਸ 'ਤੇ ਆਪਾਂ ਝਗੜਾ ਹਟਾਉਣਾ ਵੀ ਸ਼੍ਰੇਣੀਆਂ ਦੇ ਝਗੜੇ 'ਚ ਨਹੀਂ ਪੈਣਾ, ਰੱਬ ਪ੍ਰੇਮ ਦਾ ਹੈ, ਰੱਬ ਇਲਮ ਹੈ, ਵਿੱਦਿਆ ਇਹ ਯਾਰ, ਇਹ ਆਪਣੀ ਦਿਲੀ ਮੁਹੱਬਤ ਬਿਨਾਂ ਨਹੀਂ ਆਉਂਦੀ, ਨਾ ਕਾਲਾ ਸਾਫਾ ਬੰਨੇ 'ਤੇ ਆਉਂਦੀ ਹੈ, ਨਾ ਰੋਡੇ ਨੂੰ ਆਉਂਦੀ ਹੈ, ਨਾ ਕੇਸਾਂ ਵਾਲੇ ਨੂੰ ਆਉਂਦੀ ਹੈ, ਜਿਹੜਾ ਦਿਲੋਂ ਮੁਹੱਬਤ ਕਰੇ ਉਸ, ਨਾ ਚਮਾਰ ਨੂੰ ਆਉਂਦੀ ਹੈ, ਨਾ ਸੋਢੀ ਨੂੰ ਆਉਂਦੀ ਹੈ, ਇਹ ਜਾਤਾਂ ਨਗਰ ਵੀ ਨਹੀਂ ਆਉਂਦੀ, ਇਹਨੂੰ ਦਿਲੋਂ ਮੁਹੱਬਤ ਦਿਨ ਸਹੀ ਸੱਚਿਆ ਵਿੱਦਿਆ, ਬਲਕਿ ਤਾਂ ਸਾਰੇ ਹੀ ਕੰਮ ਮੁਹੱਬਤ ਨਾਲ ਪੂਰੇ ਨੇ, ਜਿਹੜਾ ਮੁਹੱਬਤ ਨਾਲ ਪਿਆਰ ਨਾਲ ਕੰਮ ਕੀਤਾ ਹੋਇਆ ਉਹ ਸਾਰਿਆਂ ਨੂੰ ਸਾਦਾ ਕੰਮ ਜ਼ਿਮੀਂਦਾਰ ਦਾ ਘਾਹ ਖੋਤਣਾ, ਇਹ ਤੋਂ ਹੋਰ ਸਾਰੇ ਤਰੱਕੀ 'ਚ ਨੇ। ਪੱਲਾ ਜੋੜੀ ਬਣਾਉਣ ਵਾਲੇ ਵੀ ਭਾਵੇਂ ਸਾਨੂੰ ਸਾਡੇ ਵਰਗੇ ਹੱਥ ਬਣਾਉਂਦੇ ਨੇ, ਮੋਟਾ ਕੰਮ ਹੈ, ਪਰ ਫਿਰ ਵੀ ਉਹ ਮਿਸਤਰੀ ਕਹਾਉਂਦੇ ਨੇ, ਜੱਟ ਦਾ ਮੋਟਾ ਕੰਮ ਹੈ ਘਾਹ ਖੋਤਣ ਵਾਲਾ, ਬਾਹੀ ਕਰਨੀ ਹੈ, ਘਾਹ ਖੋਤਣਾ, ਹਾੜੀ ਵੱਢਣੀ ਹੈ, ਇਹ ਨੀਵਾਂ ਕੰਮ ਹੈ। ਇਹਨੂੰ ਵੀ ਜਿਹੜਾ ਕਿਸੇ ਆਪਣੇ ਮਾਲਕ ਦਾ ਕਹਿਰਾ ਲਾਇਆ ਕਰਸਾ ਦੱਸ ਦੂ, ਕੋਲ ਦੋਨੋਂ ਹੀ ਨਹੀਂ ਵੀ ਆਹ ਕੰਮ ਇਹਦਾ ਲਾਇਆ ਹੋਇਆ, ਆਹ ਮਾਲਕ ਦਾ ਲਾਇਆ ਹੋਇਆ। ਮਾਲਕ ਨੇ ਤਾਂ ਜੇ ਨਦੀਨ ਪੌਦੇ ਦੇ ਨੇੜੇ ਹੋ ਟਾਂਡੇ ਨੇ ਮੱਕੀ ਦੇ ਨੇੜੇ ਖੁਰਪਾ ਲੱਗੇ ਦੀਆਂ ਛੇਚ ਵੱਢਿਆ ਜਾਂਦਾ, ਉਹਨੇ ਖੁਰਪਾ ਨੂੰ ਨੀਲ ਜਾਣਾ, ਉਹਨੇ ਹੱਥ ਪਾ ਕੇ ਪੱਟ ਦੇਣਾ ਉਹਨੇ, ਪਰ ਨੀਲ ਨੂੰ ਛੱਡ ਕੇ ਨਹੀਂ ਜਾਣਾ, ਕੰਮ ਇਹਨੇ ਨਹੀਂ ਪੱਟਣਾ, ਉਹਨੇ ਤਾਂ ਮਿੱਟੀ 'ਚ ਵਿੱਚ ਰਲਾ ਕੇ ਲੰਘ ਜਾਣਾ। ਜਦੋਂ ਧੁੱਪ ਚੜ੍ਹਨੀ ਹੈ ਉਹ ਜਦੇ ਜਿਹੜਾ ਬੂਟਾ ਪੱਟ ਨਹੀਂ ਹੋਇਆ ਜਦੋਂ ਉਹਨੇ ਕੰਨ ਚੱਕ ਲੈਣੇ ਮਿੱਟੀ 'ਚੋਂ ਨਿਕਲ ਆਉਣਾ, ਉਹ ਖੜਾ ਦੀ ਸ਼ੁਕਰ ਸਾਹਿਬ ਨੇ ਦੇਖ ਲੈਣਾ ਵੀ ਆਹ ਮਾਲਕ ਦਾ ਲਾਇਆ ਹੋਇਆ, ਆਹ ਕੰਮ ਦਾ ਲਾਇਆ ਹੋਇਆ, ਵੀ ਇਹਨੇ ਕਿਤੇ ਵੀ ਦਰਖਤ ਦੇ ਨਾਲੋਂ ਪੌਦੇ ਦੇ ਨਾਲੋਂ ਨਦੀਨ ਨਹੀਂ ਫੜਿਆ, ਇਹਦੇ ਵਿੱਚ ਕਿਤੇ ਵੀ ਨਹੀਂ ਹੈ। ਜਿੱਥੇ ਖੁਰਪ ਨਾਲ ਨਾ ਪਹੁੰਚ ਸਕਿਆ ਉੱਥੇ ਉਹਨੇ ਹੱਥ ਨਾ ਫੜਤਾ। ਉਹਦਾ ਸਵਾਲ ਕੀ ਪ੍ਰਯੋਜਨ ਇਹ ਗੱਲ ਕਹਿਣ ਦਾ ਕਿ ਪ੍ਰੇਮ ਵਾਲਾ ਕੰਮ ਕੋਈ ਵੀ ਨਹੀਂ ਕਰਦਾ ਕਿਸੇ ਦਾ, ਇਹ ਸਾਦਾ ਕੰਮ ਹੈ। ਪ੍ਰੇਮ ਵਾਲੇ ਦਾ ਇਹਦੇ 'ਚ ਵੀ ਫਰਕ ਹੈ, ਜਿਹੜੀ ਵਿੱਦਿਆ ਹੈ, ਜਿਹੜੇ ਹੋਰ ਇੰਡਸਟਰੀ ਦੇ ਕੰਮ ਨੇ, ਮੰਦਰ ਪਾਉਣ ਦੇ ਨੇ, ਇਹ ਕੁਛ ਮਹਿੰਗੇ ਨੇ। ਇਹਨਾਂ ਦੇ ਵਿੱਚ ਤਾਂ ਪ੍ਰੇਮ ਦੀ ਜ਼ਰੂਰੀ ਹੈ। ਸਾਰਿਆਂ ਨੂੰ ਮਹਿੰਗਾ ਕੰਮ ਹੈ ਰੱਬ ਨੂੰ ਮਿਲਣਾ ਜਾਂ ਵਿੱਦਿਆ ਲੈਣੀ। ਵਿੱਦਿਆ ਵੀ ਪ੍ਰੇਮੀ ਲਵੇਗਾ, ਇਹ ਨਹੀਂ ਵੀ ਸੋਢੀਆਂ ਦੇ ਮੁੰਡੇ ਨੂੰ ਆਊ ਜਾਂ ਕਿਸੇ ਦਾ ਪੁਸ਼ਾਕਾ ਚੰਗਾ ਹੈ ਉਹਨੂੰ ਆ ਜਾਊ ਵੀ ਬਈ ਅਮੀਰ ਘਰ ਦਾ ਬੱਚਾ ਹੈ। ਇਹ ਅਮੀਰ ਨੂੰ ਵੀ ਨਹੀਂ ਆਉਂਦੀ, ਇਹ ਆਉਂਦੀ ਹੈ ਜਿਹਨੂੰ ਦਿਲੋਂ ਮੁਹੱਬਤ ਹੈ ਵਿੱਦਿਆ। ਹਾਂ, ਅਸੀਂ ਹੁਣ ਹਜ਼ੂਰ ਦੀ ਵਿੱਦਿਆ ਲੈਣ ਆਏ ਹਾਂ। ਇਹ ਸਕੂਲ ਗੁਰੂ ਨਾਨਕ ਦਾ ਤੋਰਿਆ ਹੈ, ਜਿਹਦਾ ਨਾਮ ਸਕੂਲ ਨਹੀਂ ਰੱਖਿਆ। ਸਕੂਲ ਸੀ ਟਾਈਮ ਦੀ ਉਮਰ ਜ਼ਿਆਦਾ ਨਾਲ ਕਹਿੰਦੇ ਹਾਂ, ਜਿੱਥੇ ਵਿਦਿਆਰਥੀ ਪੜ੍ਹਦੇ ਉਹਨਾਂ ਨੂੰ ਕਿਹਾ ਜਾਂਦਾ ਛੋਟੇ ਨੂੰ ਵਿਦਿਆਲਾ, ਛੋਟੇ ਚਾਰ ਸਨ ਵਿਦਿਆਲੇ ਪੜ੍ਹਦੇ ਹੁਣ ਵਿੱਦਿਆ, ਉਦੋਂ ਬੜਾ ਹੋ ਗਿਆ ਤਾਂ ਸਕੂਲ ਹੋ ਗਿਆ, ਗਾਹਾਂ ਹੋ ਗਿਆ, ਕਾਲਜ ਹੋ ਗਿਆ, ਕਾਲਜ ਤੋਂ ਅੱਗੇ ਮਿਡਲ ਹੋ ਗਿਆ ਸੀ, ਮਿਡਲ ਤੋਂ ਕਾਲਜ ਹੋ ਗਿਆ। ਜਿੰਨੇ ਉੱਚੇ ਜਾਂਦੇ ਨਾਂ ਬਦਲ ਗਏ, ਨਾ ਵੀ ਨਾਲ ਉਹਨਾਂ ਦੇ ਪਹਿਲਾਂ ਮਾਸਟਰ ਸੀ ਉਹਨੂੰ ਪੜ੍ਹਾਉਣ ਵਾਲਾ, ਟ੍ਰੇਨਿੰਗ ਦੇਣ ਵਾਲਾ, ਉਦੋਂ ਕਹਿੰਦਾ ਵੀ ਪ੍ਰਿੰਸੀਪਲ ਹੋ ਗਿਆ ਸਾਂਭਣ ਵਾਲਾ। ਅਤੇ ਜਿੰਨੀਆਂ ਉੱਚੀਆਂ ਕਲਾਸਾਂ ਹੋ ਗਈਆਂ ਉਹਨਾਂ ਦੇ ਨਾਲ ਉਸਤਾਦ ਤੁਰੇ ਜਾਂਦੇ ਨੇ। ਸਾਰਿਆਂ ਦੇ ਵਿੱਚੋਂ ਮੁੱਖ ਪ੍ਰੇਮ ਹੈ, ਜਿਹੜਾ ਪ੍ਰੇਮੀ ਹੋਊਗਾ ਉਹ ਆਪਣੇ ਉਸਤਾਦ 'ਤੇ ਪੂਰੀ ਵਿੱਦਿਆ ਲੈ ਲੂ। ਜਿਹਨੇ ਸਮਾਂ ਹੀ ਪਾਸ ਕਰਨਾ ਤਾਂ ਚਾਰ ਸਾਲ ਲਾ ਜੂ ਵਿੱਦਿਆ ਦਾ, ਉਹਨੂੰ ਕੱਖ ਨਹੀਂ ਹੋਣਾ। ਲੰਘੇ ਆਊ ਅੱਖਰ ਜ਼ਰੂਰ ਸਿਖਾ ਦਿੰਦੇ ਕਿ ਵੀ ਲਾਜ਼ਮੀ ਤੁਰੀ ਹੋਈ ਹੈ ਵਿੱਦਿਆ। ਹੁਣ ਅਸੀਂ ਕਰਨਾ ਹੈ ਵੀ ਪ੍ਰੇਮ ਦੇ ਥਾਂ ਅਸੀਂ ਨਿੰਦਾ ਕਰਦੇ ਹਾਂ, ਪ੍ਰੇਮ ਠਹਿਰੇ ਕਿੱਥੇ? ਪਹਿਲਾਂ ਇਹਨੂੰ ਛੱਡੀਏ, ਇੱਕ ਤਾਂ ਗਾਲ ਨਹੀਂ ਕੱਢਣੀ ਕਿਸੇ ਨੂੰ ਵੀ, ਇਹਦੇ ਨਾਲ ਸਿਮਰਦਾ ਕੁਛ ਨਹੀਂ, ਸਹੁ ਨਹੀਂ ਖਾਣੀ, ਆਪਣੀ ਜ਼ਮੀਰ ਨੂੰ ਪੈਰ ਹੇਠ ਲੈਣਾ। ਜਿੱਥੇ ਤੱਕ ਕੋਸ਼ਿਸ਼ ਹੈ, ਕਿਸੇ ਜਮਾਤ ਦਾ, ਕਿਸੇ ਜਾਤੀ ਦਾ, ਕਿਸੇ ਉਮਰ ਦਾ, ਜਿਹਨੂੰ ਸਮਝ ਆਉਂਦੀ ਹੈ ਇੱਥੇ ਦੇ ਸ਼ਬਦ ਦੀ, ਉਹ ਸਾਰਿਆਂ ਵਾਸਤੇ ਗੁਰੂ ਬੋਲੇ ਵੀ ਇਹ ਦੋ ਚੀਜ਼ਾਂ ਜਾਣ ਕੇ ਆਪਣੀ ਜ਼ਬਾਨ ਨਾਲ ਗੰਦੇ ਅੰਗਾਂ ਨਾਲ ਬੋਲਣਾ ਜ਼ਬਾਨ ਗੰਦੀ ਕਰ ਲੈਣੀ। ਜਦ ਅਸੀਂ ਮਾਲਾ ਫੇਰਦੇ ਹੋਏ ਰੱਬ ਰੱਬ ਕਰਦੇ ਹੋਏ ਦੋ ਭਾਈਆਂ 'ਚ ਕਦਰ ਵਾਲੇ ਬਣ ਜਾਂਦੇ ਹਾਂ, ਜੇ ਗਾਲ ਕੱਢਾਂਗੇ ਗੰਦੇ ਅੰਗਾਂ ਦਾ ਮੂੰਹ ਨਾ ਨਾ ਲਵੇ, ਫਿਰ ਮੂੰਹ ਨਾ ਗੰਦਾ ਨਹੀਂ ਹੋਊ। ਜਦ ਰੱਬ ਰੱਬ ਕਰਦੇ ਤਾਂ ਦੁਨੀਆ ਸਤਿਕਾਰ ਕਰਦੇ, ਉੱਥੇ ਕਿਹੜਾ ਹਿੰਬਰ ਮਾਰਦੇ? ਉੱਥੇ ਵੀ ਤਾਂ ਦੋ ਅੱਖਰ ਹੀ ਪੜ੍ਹਦੇ, ਰਾਮ ਰਾਮ ਕਰਦੇ ਜਾਂ ਬਿਸਮਿਲਾ ਕਰਦੇ। ਸਿਮਰਨ ਦੇ ਵਿੱਚ ਜਿਹੜੀ ਗਾਲ ਕੱਢਾਂਗੇ ਗੰਦਾ ਅੰਗ ਹੈ, ਤੇਰੀ ਪੜ੍ਹਾਈ ਬਣ ਜਾਣੀ ਹੈ। ਗਾਲ ਕੱਢਣੀ ਹੋਈ ਨਹੀਂ ਕਿਸੇ ਨੂੰ, ਵਿਦਿਆਰਥੀ ਨੂੰ ਕਹਿਣਾ ਹੈ ਜਾਂ ਉਸਤਾਦ ਬੱਚੇ ਨੂੰ ਕਹਿਣਾ। ਗਲਤੀ ਦੇ ਜੇ ਸੱਚੇ ਦਿਲ ਨਾਲ ਕਿਹਾ ਗਿਆ ਕਾਕਾ ਖਬਰਦਾਰ ਨਹੀਂ ਕੰਮ ਕੀਤਾ, ਜੇ ਉਹਨੇ ਹੱਸਣਾ ਤਾਂ ਇਹਨੇ ਨਾਲ ਹੀ ਹੱਟ ਜਾਣਾ। ਗਾਲਾਂ ਦਾ ਮੁਹਾਵਰਾ ਬਣ ਜਾਣਾ, ਇਹਨੂੰ ਖਾਣ ਦਾ ਸੁਭਾਅ ਇਹਨਾਂ ਨੂੰ ਕੱਢਣ ਦਾ ਉਹਨਾਂ ਦਾ ਵਿਹਾਰ ਹੀ ਬਣ ਜਾਣਾ। ਵਿਹਾਰ ਦੇ ਵਿੱਚ ਜਵਾਨ ਸਾਰੀ ਗੰਦੀ ਹੋ ਜਾਣੀ, ਸੁਣਨ ਵਾਲੇ ਵੀ ਹੋ ਜਾਣੀ, ਕਹਿਣ ਵਾਲੇ ਵੀ। ਵੱਡਿਆਂ ਨੇ ਇਹ ਰੋਕ ਦਿੱਤਾ ਵੀ ਗਾਲ ਨਾਲ ਕੋਈ ਕੰਮ ਸਿੱਧ ਨਹੀਂ ਹੁੰਦਾ, ਗਾਲ ਨਹੀਂ ਕੱਢਣੀ, ਉਹਦੇ ਨਾਲ ਮੰਗੇ ਗੰਦੇ ਅੰਗਾਂ ਨਾਲ ਮੂੰਹ ਨਾ ਦਰਹਾਉਣਾ, ਸਗਾ ਤਾਂ ਆਪਣੀ ਬਿਰਤੀ ਕਮਜ਼ੋਰ ਹੋ ਜਾਣੀ, ਮੈਲੀ ਹੋ ਜਾਂਦੀ ਹੈ। ਸਹੁ ਨਹੀਂ ਖਾਣੀ, ਆਪਣੀ ਜ਼ਮੀਰ ਤੂੰ ਨਿਰੰਕਾਰ ਦੀ ਜੋਤ ਹੈ 84 ਲੱਖ ਜੂਨ ਵਿੱਚੋਂ, ਤੂੰ ਆਪਣੀ ਜ਼ਮੀਰ ਨੂੰ ਪਹਿਲਾਂ ਪੇਰ ਲਵੇ, ਮੇਰੇ 'ਤੇ ਤਾਂ ਤੈਨੂੰ ਉਤਾਰ ਨਹੀਂ। ਤਾਂ ਫਿਰ ਬਾਪੂ ਨੂੰ ਜਾਉਣਾ ਰਹੇ, ਬਾਪੂ ਦੀ ਸੁਣ, ਮੈਂ ਇਹ ਕੰਮ ਕੀਤਾ ਨਹੀਂ। ਤੂੰ ਆਪਣੀ ਦਿਲੋਂ ਸੱਚ ਨਾ ਕਹਿ ਦੇ ਮੈਂ ਕੀਤਾ ਨਹੀਂ। ਸਹੁ ਨਹੀਂ ਖਾਣੀ, ਸਹੁ ਨਹੀਂ ਝੂਠ ਦੀ ਸਫਾਈ ਹੈ, ਇਹ ਸਫਾਈ ਦੀ ਲੋੜ ਹੀ ਨਹੀਂ। ਝੂਠ ਛੱਡ ਦਿਓ, ਫਿਰ ਸਫਾਈ ਕਾਹਨੂੰ ਦੇਣੀ ਹੈ? ਝੂਠ ਨਹੀਂ, ਜਿਹੜਾ ਆਦਮੀ ਆਪਣੇ ਗੁਰਮੁਖ ਇਸ ਗੱਲ ਦੇ ਵਿੱਚ ਬੈਠਾ, ਇਹ ਗੱਲ ਮੈਂ ਕਿਤੇ ਕਿਤੇ ਜਦੋਂ ਯਾਦ ਆਉਂਦੀ ਹੈ ਸੰਗਤ ਸਾਰ ਲੈਂਦਾ, ਸੁਣੀ ਤਾਂ ਮਹਾਂਪੁਰਖਾਂ ਤੋਂ ਹੈ। ਇਹ ਦੋ ਚੀਜ਼ਾਂ ਵੀ ਗਾਲ ਨਹੀਂ ਕੱਢਣੀ, ਸਹੁ ਨਹੀਂ ਖਾਣੀ। ਸਾਡੇ ਬਗਾਵਤ ਦੇ ਵੇਲੇ ਉਹ ਗੁਰਮੁਖ ਵੀ ਇੱਥੇ ਹੀ ਹੈ, ਗੁਜਰਵਾਲ ਦੇ ਵਿੱਚ ਜਦੋਂ ਆਪਣੇ ਬਗਾਵਤ 47 'ਚ ਪਈ ਹੈ, ਉਹ ਚੰਗਾ ਟਕਸਾਲੀ ਪਿੰਡ ਹੈ, ਫੌਜੀ ਬਹੁਤ ਨੇ ਉੱਥੇ। ਉਹਨਾਂ ਨੇ ਜਿਹੜਾ ਮਾਲ ਲੁੱਟਿਆ ਗਿਆ ਮਾਰੇ ਗਏ, ਉਦੋਂ ਬਾਅਦ ਅਮਨ ਹੋ ਗਿਆ, ਗੌਰਮੈਂਟ ਵੱਲੋਂ ਅਮਨ ਹੋ ਗਿਆ, ਪੰਚਾਇਤਾਂ ਵੱਲੋਂ ਅਮਨ, ਅਮਨ ਨਾਲ ਉਹਨਾਂ ਨੇ ਪੰਚਾਇਤ ਬਣਾ ਲਈ ਵੀ ਆਪਾਂ ਇਹ ਮੁਸਲਮਾਨਾਂ ਦਾ ਧਨ ਨਾ ਰੱਖੀਏ, ਜਿਹੜਾ ਲੁੱਟਿਆ ਗਿਆ ਬੱਚਿਆਂ ਨੇ ਰੁੜ ਕੇ, ਜੋ ਨੌਜਵਾਨਾਂ ਨੇ ਜਾਂ ਬਾਹਰਲਿਆਂ ਨੇ ਆ ਕੇ, ਜਿਹੜਾ ਆਪਣੇ ਹੱਥ ਆਇਆ ਇਕੱਠਾ ਕਰਕੇ ਗੌਰਮੈਂਟ ਨੂੰ ਦੇ ਦਈਏ ਵੀ ਆਪਾਂ ਨਾ ਰੱਖੀਏ, ਪੰਚਾਇਤ ਬਣਾ ਲਈ। ਕਹਿੰਦੇ ਵੀ ਆਪਾਂ ਨੂੰ ਕੀ ਪਤਾ ਕਿਹਦੇ ਕੋਲ ਹੈਗਾ, ਆਪਣੇ ਕੋਲ ਫੌਜਦਾਰੀ ਵੀ ਕੋਈ ਨਹੀਂ, ਵੀ ਆਪਾਂ ਨਿਵੇੜਾ ਕਰ ਲਓ। ਹਰ ਇੱਕ ਬੰਦੇ ਨੂੰ ਪੁੱਛੋ ਸਾਰੇ ਪਿੰਡ 'ਚ ਪੰਚਾਇਤ ਬਣ ਕੇ ਵੀ ਭਾਈ ਤੇਰੇ ਕੋਲ ਮੁਸਲਮਾਨਾਂ ਦਾ ਮਾਲ ਹੈ ਤਾਂ ਦੇ ਦੇ ਸਾਨੂੰ, ਵੀ ਜੇ ਨਹੀਂ ਹੈ ਤਾਂ ਸਹੁ ਖਾਣਾ, ਵੀ ਮੇਰੇ ਕੋਲ ਹੈ ਨਹੀਂ। ਸਹੁ ਖਾਣ ਦਾ ਉਹਨਾਂ ਨੇ ਇੱਕ ਅਸੂਲ ਬੰਨ ਲਿਆ ਵੀ ਜਿਹੜੇ ਨੇ ਜਵਾਬ ਦਿੱਤਾ ਤੂੰ ਸਹੁ ਖਾਣਾ ਵੀ ਮੇਰੇ ਕੋਲ ਮੁਸਲਮਾਨਾਂ ਦਾ ਕੋਈ ਮਾਲ ਨਹੀਂ। ਅਤੇ ਇੱਥੇ ਸੰਗਤ 'ਚ ਹੈਗਾ ਗੁਰਮੁਖ, ਉਹਦੀ ਦੁਕਾਨ ਗੁਜਰਵਾਲ ਸੀ, ਪਿੰਡ ਉਹਨਾਂ ਦਾ ਸਰਾਭਾ ਹੈ, ਰਾਮ ਇਹ ਨਾਮਦੇਵ ਜੀ ਦੀ ਵਾੜੀ 'ਚ ਹੋਇਆ। ਕਿੰਨੇ ਚਿਰ ਉੱਥੇ ਬਜਾਜੀ ਕਰਦਾ ਰਿਹਾ, ਦੋਨੋਂ ਹੀ ਭਰਾ ਕਰਦੇ ਰਹੇ, ਇਹਦੀ ਬਜਾਜੀ ਕੋਲ ਵੀ ਆ ਗਏ ਉਹ, ਇਹਦੀ ਹੁਣ ਇੱਥੋਂ ਸੰਗਤ ਕਰਨ 'ਤੇ ਸਾਰਿਆਂ ਨੂੰ ਪਤਾ ਦੇ ਵੀ ਬਾਬਾ ਜੀ ਉਪਦੇਸ਼ ਕਰਦੇ ਨੇ ਵੀ ਇਹ ਉਹਨਾਂ ਦਾ ਸੰਗੀ ਹੈ, ਇਹਨੇ ਸਹੁ ਖਾਣੀ ਨਹੀਂ। ਪੰਚਾਇਤ ਸਾਰੇ ਪਿੰਡ ਸਭ ਖੜਾਉਂਦੀ ਹੋਈ, ਇਹਨੇ ਤਾਂ ਤਲ ਕੇ ਨਹੀਂ ਪਿਆ। ਇਹਨੇ ਮੈਨੂੰ ਆ ਕੇ ਕਿਹਾ ਵੀ ਬਾਬਾ ਜੀ ਤੁਸੀਂ, ਮੈਂ ਹੋਰਾਂ ਕੰਮਾਂ 'ਤੇ ਤਾਂ ਸਾਰੀ ਗਿਆ, ਅੱਜ ਹੁਣ ਪਿੰਡ ਦੀ ਪੰਚਾਇਤ ਨੇ ਮੈਨੂੰ ਸਭ ਖੜਾਉਣੀ ਹੈ। ਜਦ ਮੇਰੀ ਦੁਕਾਨ 'ਤੇ ਆਏ, ਉਹਨਾਂ ਨੇ ਪੁੱਛਣਾ ਵੀ ਤੇਰੇ ਕੋਲ ਮੁਸਲਮਾਨਾਂ ਦਾ ਮਾਲ ਹੈਗਾ, ਮੈਂ ਕਹਿ ਦੇਣਾ ਵੀ ਹੈ ਨਹੀਂ, ਮੇਰੇ ਕੋਲ ਹੈ ਵੀ ਨਹੀਂ। ਪਰ ਉਹਨਾਂ ਨੇ ਕਹਿਣਾ ਵੀ ਸਾਡਾ ਇਹ ਅਸੂਲ ਬੰਨਿਆ, ਤੂੰ ਸਭ ਖਾ ਲਾ ਵੀ ਮੇਰੇ ਕੋਲ ਹੈ ਨਹੀਂ। ਜਦ ਉਹਦੇ ਕੋਲ ਆਇਆ ਮੈਂ ਕਿਹਾ ਵੀ ਗੱਲ ਤਾਂ ਇਹ ਹੈ ਭਾਈ, ਕਹਿੰਦੇ ਤਾਂ ਅਸੀਂ ਸਾਰਿਆਂ ਨੂੰ, ਜੇ ਮੈਂ ਨਾ ਕਮਾਉਂਦਾ ਹੋਣਾ ਤਾਂ ਮੈਨੂੰ ਵੀ ਸੌ ਹੋਣੀ ਪਊਗੀ, ਜਿਹੜਾ ਕਮਾਉਂਦਾ ਉਹਨੂੰ ਨਹੀਂ ਪੈਣੀ। ਇਹ ਤਾਂ ਕਮਾਈ ਤਾਂ ਨਹੀਂ ਬਣਨੀ ਹੈ, ਜੇ ਤਾਂ ਹੁਣ 14 ਗੇੜੇ ਹੀ ਮਿਲਿਆ ਹੈ ਗੱਲ ਦਾ, ਫਿਰ ਤਾਂ ਤੈਨੂੰ ਸੌ ਖਾਣੀ ਪਊ। ਜੇ ਇਹਦੇ ਵਿੱਚ ਵੀ ਮਨ ਰੱਖੀ ਵੀ ਭਾਅ ਕੋਈ ਕਰ ਲੈ, ਘੱਟ ਨਹੀਂ ਜੋਖਣਾ, ਤੇਰਾ ਜੋਬ ਨਹੀਂ ਮਿਸ ਹੁੰਦਾ। ਕਿੱਡਾ ਹੀ ਵੱਡਾ ਵਪਾਰੀ ਹੋਵੇ, ਤੋੜ ਮੋੜ ਹੋਵੇ ਉਹਦੇ ਕੋਲ, ਤਕੜੀ ਵਰਗੇ ਘੱਟ ਜੋਖੇ ਨਾ, ਜ਼ਬਾਨ ਕਰਕੇ ਮੁੱਕਰੇ ਨਾ, ਭਾਵੇਂ ਲੱਖਾਂ ਦਾ ਘਾਟਾ ਪੈ ਜਾਏ, ਤਾਂ ਉਹਦੀ ਫਕੀਰ ਨਹੀਂ ਭ੍ਰਿਸ਼ਟ ਹੋਣੀ। ਦੋਨੋਂ ਚੀਜ਼ਾਂ ਇਹ ਨਿਯਮ ਨਾਲ, ਹੁਣ ਜ਼ਬਾਨ ਕਰਕੇ ਫਿਰੇ ਨਾ, ਤਕੜੀ ਫੜ ਕੇ ਘੱਟ ਨਾ ਜੋਖੇ, ਚਾਹੇ ਕਿਸੇ ਦੀ ਜੋਖਦਾ ਚਾਹੇ ਆਪਣੀ ਜੋਖਦਾ। ਇਹ ਦੋ ਪਰ ਪੱਥ ਨੇ ਇਹਦੇ ਵਾਸਤੇ ਵੀ ਜੇ ਤਾਂ ਇਹ ਗਾਜਮੀਣ ਦੇ ਨਹੀਂ ਘੱਟ ਨਹੀਂ ਬਣਿਆ, ਤਾਂ ਤੈਨੂੰ ਸਤਿਗੁਰੂ ਦੀ ਕਿਰਪਾ ਨਾਲ ਤਲ ਕੇ ਨਹੀਂ ਪੈਣਾ। ਜੇ ਤਾਂ ਉੱਧਰ ਘੱਟ ਜੁਕਦਾ ਨਾ, ਤੈਨੂੰ ਸੌ ਖਾਣੀ ਪੈਣੀ ਹੈ, ਫਿਰ ਤਾਂ ਪਖੰਡ ਹੈ ਇਹਨਾਂ ਨੂੰ ਦਿਖਾਉਣ ਵਾਸਤੇ। ਤਾਂ ਉਹਨਾਂ ਨੇ ਤਾਂ ਕਿਹਾ ਵੀ ਘੱਟ ਜੋਖਣਾ ਨਹੀਂ, ਪਾ ਕੋਈ ਕਰ ਲੈ ਜਿੰਨਾ ਪੁੱਗਦੇ ਨੂੰ, ਅਗਰ ਲਵੇ ਨਾ ਲਵੇ। ਇਹਨਾਂ ਕੋਲ ਆ ਗਈ ਪੰਚਾਇਤ ਵੀ ਤੂੰ ਇਹ ਕਰਨਾ ਡਰ, ਜੇ ਤਾਂ ਨਹੀਂ ਘੱਟ ਜੋਖਿਆ, ਜੇ ਪਹਿਰਾ ਦਿੱਤਾ ਹੈ ਪੂਰਾ ਮਿਣਿਆ, ਚਾਹੇ ਕੱਪੜਾ ਕਾਠਾ ਦੀ ਚਾਹੇ ਮਖਮਲੀ ਦੀ, ਮਿਣ ਵੇਲੇ ਘੱਟ ਨਹੀਂ ਮਿਣਿਆ ਤਾਂ ਤੈਨੂੰ ਸੌਣ ਦਾ ਤਲਕ ਨਹੀਂ ਪੈਣਾ। ਪੰਚਾਇਤ ਦੇ ਦੋ ਤਿੰਨ ਮੂਹਰੇ ਹੋ ਗਏ ਆਦਮੀ, ਜਦ ਇਹਦੇ ਦਰ ਮੂਹਰੇ ਆਏ, ਉਹਨਾਂ ਨੇ ਆਪੇ ਹੀ ਆਪਸ 'ਚ ਕਹਿ ਦਿੱਤਾ ਵੀ ਭਾਈ ਸਾਹਿਬ ਨੂੰ ਇਹਨਾਂ ਨੂੰ ਸੌ ਨਹੀਂ ਖਿਲਾਣੀ, ਇਹਨਾਂ ਦੇ ਮਹਾਤਮਾ ਦਾ ਉਪਦੇਸ਼ ਹੈ ਵੀ ਸੌ ਖਾਣੀ ਨਹੀਂ, ਵੀ ਇਹਦੀ ਜ਼ਬਾਨ 'ਤੇ ਸੱਚ ਮੰਨ ਲਓ। ਜੇ ਹੈਗਾ ਤਾਂ ਭਾਈ ਸਾਨੂੰ ਕੱਪੜਾ ਦੇ ਦੇ, ਜੇ ਤੇਰੇ ਕੋਲ ਕੋਈ ਚੀਜ਼ ਹੈ ਮੁਸਲਮਾਨਾਂ ਦੀ, ਨਹੀਂ ਹੈ ਤੂੰ ਦੱਸ ਦੇ ਵੀ ਹੈ ਨਹੀਂ। ਇਹਨੇ ਕਹਿੰਦਾ ਜੀ ਮੇਰੇ ਕੋਲ ਕੋਈ ਨਹੀਂ, ਉਹ ਕਹਿੰਦਾ ਵੀ ਇਹਨੂੰ ਸੌ ਨਹੀਂ ਖਿਲਾਉਣੀ, ਇਹਨੂੰ ਕਹਿਣਾ ਹੀ ਨਹੀਂ ਦਿੱਤਾ ਵੀ ਤੂੰ। ਉਹਨਾਂ ਨੇ ਆਪਸ ਵਿੱਚ ਮਤਾ ਕਰ ਲਿਆ ਵੀ ਇਹਨਾਂ ਦੇ ਮਹਾਤਮਾ ਦਾ ਉਪਦੇਸ਼ ਹੈ, ਉਹਨਾਂ ਦਾ ਸੰਗੀ ਉੱਥੇ ਜਾਂਦਾ ਵੇਲੇ ਕੁ ਵੇਲੇ, ਵੀ ਇਹਨੂੰ ਆਪਾਂ ਸੌ ਨਹੀਂ ਖਿਲਾਉਣੀ। ਉਹਨਾਂ ਨੇ ਕਿਹਾ ਵੀ ਭਾਈ ਆਪਣਾ ਇਮਾਨ ਨਾ ਗਵਾਓ, ਸੌ ਖਾਣਾ ਪਹਿਲਾਂ ਆਪਣੀ ਜ਼ਮੀਨ ਪੈਰ ਹੇਠ ਲੈ ਲੈਣੀ ਹੈ, ਵੀ ਜੇ ਮੇਰੇ ਦੇ ਉਤਵਾਰ ਨਹੀਂ ਤਾਂ ਬਾਪੂ ਦਾ ਜਾਮਨ ਲੈ ਲੈ, ਬਾਪੂ ਦੇ ਉਤਵਾਰ ਨਹੀਂ ਤਾਂ ਗਊ ਦਾ ਜਾਮਨ ਲੈ ਲੈ, ਗਊ ਦੀ ਜਾਮਨ ਨਹੀਂ ਤਾਂ ਬਾਪੂ ਦੀ ਸੌ ਖਾ ਲਈ, ਗਊ ਦੀ ਸੌ ਖਾ ਲਈ, ਚੰਗ ਸਤਿਗੁਰਾਂ ਦੀ ਖਾ ਲਈ। ਇਹ ਆਪਣੀ ਜ਼ਮੀਨ ਨੂੰ ਖੁਰਚ ਲੈਣਾ, ਤੂੰ ਆਪਣੀ ਜ਼ਮੀਨ ਦੀ ਸ਼ਾਪਤੀ ਨਾਲ ਕਹਿ, ਦੂਜੇ ਨੂੰ ਸੱਚ ਆ ਜਾਏਗਾ। ਘਰ ਵਿੱਚ ਵੀ ਇਹ ਬੰਦੇ ਹੋਣ, ਜਿਹੜਾ ਸੱਚ ਬੋਲਣ ਵਾਲਾ ਉਹਨੂੰ ਦੂਜੀ ਗੱਲ ਦੂਆ ਕਦੇ ਨਹੀਂ ਪੁੱਛਦਾ ਵੀ ਭਾਈ ਕਦੇ ਨਹੀਂ ਝੂਠ ਬੋਲਦਾ, ਇਹ ਜਿਹੜਾ ਕਹਿੰਦਾ ਸਹੀ ਹੋਈ ਹੈ। ਉਹਦੇ ਵਿੱਚ ਇੰਨੀ ਬਰਕਤ ਹੁੰਦੀ ਹੈ, ਭਾਵੇਂ ਪਾਲਟੀਬਾਜ਼ੀ ਹੋਵੇ, ਉਹਦੇ ਜਾਣ ਦਾ ਤਲਕ ਪੈ ਜਾ ਮੈਨੂੰ, ਉਹ ਸੌ ਨਹੀਂ ਖਾਣੀ। ਉਹਨਾਂ ਨੇ ਕਿਹਾ ਵੀ ਭਾਈ ਆਪਣਾ ਇਮਾਨ ਨਾ ਗਵਾਓ, ਸੌ ਖਾਣਾ ਪਹਿਲਾਂ ਆਪਣੀ ਜ਼ਮੀਨ ਪੈਰ ਹੇਠ ਲੈ ਲੈਣੀ ਹੈ, ਵੀ ਜੇ ਮੇਰੇ ਦੇ ਉਤਵਾਰ ਨਹੀਂ ਤਾਂ ਬਾਪੂ ਦਾ ਜਾਮਨ ਲੈ ਲੈ, ਬਾਪੂ ਦੇ ਉਤਵਾਰ ਨਹੀਂ ਤਾਂ ਗਊ ਦਾ ਜਾਮਨ ਲੈ ਲੈ, ਗਊ ਦੀ ਜਾਮਨ ਨਹੀਂ ਤਾਂ ਬਾਪੂ ਦੀ ਸੌ ਖਾ ਲਈ, ਗਊ ਦੀ ਸੌ ਖਾ ਲਈ, ਚੰਗ ਸਤਿਗੁਰਾਂ ਦੀ ਖਾ ਲਈ। ਇਹ ਆਪਣੀ ਜ਼ਮੀਨ ਨੂੰ ਖੁਰਚ ਲੈਣਾ, ਤੂੰ ਆਪਣੀ ਜ਼ਮੀਨ ਦੀ ਸ਼ਾਪਤੀ ਨਾਲ ਕਹਿ, ਦੂਜੇ ਨੂੰ ਸੱਚ ਆ ਜਾਏਗਾ। ਘਰ ਵਿੱਚ ਵੀ ਇਹ ਬੰਦੇ ਹੋਣ, ਜਿਹੜਾ ਸੱਚ ਬੋਲਣ ਵਾਲਾ ਉਹਨੂੰ ਦੂਜੀ ਗੱਲ ਦੂਆ ਕਦੇ ਨਹੀਂ ਪੁੱਛਦਾ ਵੀ ਭਾਈ ਕਦੇ ਨਹੀਂ ਝੂਠ ਬੋਲਦਾ, ਇਹ ਜਿਹੜਾ ਕਹਿੰਦਾ ਸਹੀ ਹੋਈ ਹੈ। ਉਹਦੇ ਵਿੱਚ ਇੰਨੀ ਬਰਕਤ ਹੁੰਦੀ ਹੈ, ਭਾਵੇਂ ਪਾਲਟੀਬਾਜ਼ੀ ਹੋਵੇ, ਉਹਦੇ ਜਾਣ ਦਾ ਤਲਕ ਪੈ ਜਾ ਮੈਨੂੰ, ਪਾਰਟੀ ਦੂਜੀ ਦਾ ਮਰਨਾ ਹੈ। ਗਬਰੂ ਜਵਾਨ ਨੂੰ ਗੁੱਸਾ ਆ ਗਿਆ ਵੀ ਸਾਡੀ ਤਾਂ ਸਿਰਾਂ ਧੜਾਂ ਦੀ ਬਾਜ਼ੀ ਲੱਗੀ ਹੈ, ਵੀ ਸਾਡੇ ਮਹੱਲੇ 'ਚ ਕਿਉਂ ਆਇਆ ਇਹ, ਜਿਹੜਾ ਉਹਨਾਂ ਦੇ ਵਿੱਚ ਬਜ਼ੁਰਗ ਸੀ ਸਿਆਣਾ, ਉਹਨੂੰ ਕਹਿੰਦੇ ਕਾਕਾ ਖਬਰਦਾਰ ਜੀ, ਕਾਕੇ ਨੂੰ ਬੋਲੇ ਵੀ ਇਹ ਕਿਸੇ ਕੰਮ ਆਇਆ, ਇਹਦੇ ਵਿੱਚ ਗਿਲਿਆਨੀ ਨਹੀਂ, ਕੋਈ ਸਾਡੀ ਧੀ ਭੈਣ 'ਚ ਸਾਡੀ ਤੁਹੀਨ ਕਰਨ ਨਹੀਂ ਆਇਆ। ਆਦਮੀ ਇਹ ਸੱਚਾ ਕੰਮ ਹੈ ਦੂਜੀ ਪਾਰਟੀ ਦਾ, ਪਰ ਇਹਨੂੰ ਜੇ ਤੂੰ ਉੱਚਾ ਨਹੀਂ ਮੈਂ ਬੋਲਿਆ ਮੇਰੇ 'ਤੇ ਖਿਲਾਫ਼ ਹੈ। ਸਚਾਈ ਤਾਂ ਕਿਤੇ ਵੀ ਲੁਕਣੀ, ਨਾਲੇ ਉਹ ਦੂਜੀ ਪਾਰਟੀ ਦਾ ਸੀ, ਉਹਦੇ ਵੀ ਆਦਮੀ ਨੇ ਲੁਟਾ ਲਿਆ, ਉਹਦੀ ਨਿਗਾਹ ਗੈਰ ਹੋਈ ਸੀ ਵੀ ਇਹਨੂੰ ਇੱਥੇ ਘੂਰੀਏ ਵੀ ਸਾਡੇ ਮਹੱਲੇ 'ਚੋਂ ਕਿਉਂ ਆਏ ਨੇ। ਕਹਿੰਦਾ ਵੀ ਇਹ ਕਿਸੇ ਕੰਮ ਆਇਆ ਹੁਣੇ, ਪਰ ਇਹਦੇ ਵਿੱਚ ਗਿਲਾਨੀ ਨਹੀਂ, ਕੋਈ ਵੀ ਸਾਡੀ ਧੀ ਭੈਣ ਨੂੰ ਦੇਖਣਾ ਆਇਆ ਜਾਂ ਸਾਡੀ ਕੋਈ ਚੁਗਲੀ ਕਰਨਾ ਆਇਆ ਜਾਂ ਸਾਡਾ ਕੋਈ ਕੰਮ ਦੇਖਣਾ ਆਇਆ ਵੀ ਕੀ ਕਰਦੇ ਨੇ। ਇਹ ਇਸ ਬੇਈਮਾਨੀ ਵਾਲਾ ਨਹੀਂ, ਸੱਚ ਕਿਤੇ ਵੀ ਨਹੀਂ ਛੱਪਣਾ, ਦੂਸਰੇ ਦੁਸ਼ਮਣ ਦੇ ਦਿਲ 'ਚ ਖੜਾ ਉਹ ਨਹੀਂ ਹਟਾ ਲਿਆ ਉਹਨੂੰ, ਵੀ ਇਹਨੂੰ ਨਾ ਬੋਲੀ, ਇਹ ਜਿਹੜਾ ਆਇਆ ਆਪਣੇ ਗਰਜ ਆਇਆ ਸਾਡੀ ਤੁਸੀਂ ਉਹਨੂੰ ਕਰਨੀ ਆਇਆ। ਭਾਵੇਂ ਪਾਰਟੀ 'ਚ ਸੰਬੰਧੇ ਹੁੰਦੇ ਨੇ ਪਰ ਸਾਰੇ ਮਿਹਨਤ ਨਹੀਂ ਹੁੰਦੇ, ਸਾਬਤੀ ਤੇਰੇ ਦਿਲ ਦੀ ਹਰਥਾਂ ਪੁੱਗਦੀ ਹੈ। ਗੁਰੂ ਕਿਆਂ ਕੋਲੋਂ ਆਪਾਂ ਬਖਸ਼ਿਸ਼ ਰਹਿਣੀ ਵੀ ਗਰੀਨਵਾਲ ਸਾਨੂੰ ਸੱਚ ਬੋਲਣ ਦੀ, ਵਿਹਾਰ ਸੁੱਚਾ ਰੱਖਣ ਦੀ ਤਾਕਤ ਦੇ ਦਿਓ। ਵਿਹਾਰ ਸੁੱਚਾ ਤਾਂ ਖੁਦ ਖੁਦਾ ਹੈ, ਵਿਹਾਰ ਹੀ ਮੈਲਾ ਹੋਇਆ, ਪਰਮਾਰਥ ਦਾ ਕੁਛ ਨਹੀਂ ਵਿਗੜਦਾ, ਨਾ ਪਰਮਾਰਥ ਕਿਸੇ ਨੇ ਦੇਖਿਆ ਕੀ ਹੈ, ਵਿਹਾਰ ਗੰਦਾ ਹੈ। ਜੇ ਕਿਸੇ ਟੀਪਿਆਂ ਨੂੰ ਗੰਦੀ ਨਗਾ ਨਿਗਾ ਤਾਂ ਵੀ ਬਿਹਾਰੀ ਵਿਗੜਿਆ, ਕਿਸੇ ਦਾ ਛੱਲੀ ਗੰਨਾ ਪੁੱਟਿਆ ਤਾਂ ਵੀ ਬਿਹਾਰੀ ਵਿਗੜਿਆ, ਜੇ ਕਿਸੇ ਬਜ਼ੁਰਗ ਦੀ ਬੇਅਦਬੀ 'ਚ ਖੋਟਾ ਸ਼ਬਦ ਗਾਲ ਕੱਢੀਏ ਗੰਦੇ ਅੰਗਾਂ ਦਾ ਨਾਂ ਲਿਆ ਤਾਂ ਵੀ ਬਿਹਾਰੀ ਵਿਗੜਿਆ। ਉਹਦੇ ਨਾਲ ਜਵਾਨ ਇਹਨਾਂ ਦੇ ਉੱਤੇ ਦੋਵਾਂ ਚੀਜ਼ਾਂ 'ਚ ਸਾਰੇ ਬਿਹਾਰ ਸਿਮਰ ਜਾਂਦਾ ਵੀ ਸਹੁੰ ਨਹੀਂ ਖਾਣੀ ਅਤੇ ਗਾਲ ਨਹੀਂ ਕੱਢਣੀ, ਬੱਚੇ ਨੂੰ ਵੀ ਨਹੀਂ ਕੱਢਣੀ। ਜੇ ਬੱਚੇ ਨੂੰ ਹੁਣ ਬੀਬੀਆਂ ਦਾ ਤਾਂ ਸੁਭਾਅ ਹੁੰਦਾ ਅੰਦਰ ਪਿਆਰ ਦਾ ਛੱਲਾ ਮੰਗਾਉਣੇ ਤਾਂ ਵੀ ਉਹਨਾਂ ਦਾ ਉੱਤਾਂ ਦਾ ਕਹਿ ਕੇ ਮਿਆਉਣੇ, ਅਤੇ ਆਪ ਨੂੰ ਹੀ ਉਹਦਾ ਗੁਣ ਹੈ ਵੀ ਤੈਨੂੰ ਹੀ ਪਤਾ ਅਹੁਦਾ ਤੇਰੇ ਸਿਰ 'ਤੇ ਪਤੀ ਹੈ, ਉਹਦਾ ਕਿਉਂ ਕਹਿਣੀ ਹੈ, ਸੁਭਾਅ ਬਣਿਆ ਹੋਇਆ। ਅਹੁਦਾ ਤਾਂ ਉਹਨੂੰ ਕਹਿੰਦਾ ਹੋਵੇ ਜਿਹੜਾ ਆਪਣੇ ਪਤੀ ਦਾ ਪੁੱਤਰ ਨਾ ਹੋਵੇ, ਪਤੀ ਤੇਰੇ ਸਿਰ 'ਤੇ ਹੈ। ਇਹੀ ਜਿਹੀ ਖੋਟੀ ਗੱਲ ਬੱਚੇ ਨੂੰ ਕਹਿਣ ਨਾਲ ਉਹਦਾ ਕੁਛ ਸਿਮਰਨਾ ਨਹੀਂ ਸਕਾ, ਉਹਨੂੰ ਆਦਤ ਪੈ ਜਾਣੀ, ਉਹਨੇ ਜਾਂ ਸਿਆਣਾ ਹੋ ਕੇ ਬੋਲਣਾ ਤਾਂ ਫਿਰ ਨਫ਼ਰਤ ਹੋਣੀ ਵੀ ਮੁੰਡਾ ਗਾਲ ਕੱਢਦਾ। ਸਿੱਖੀ ਮਾਂ ਤੋਂ ਹੀ ਕੋਈ ਵੀ ਨਾ ਇਹ ਦੋ ਸ਼ਬਦ 'ਤੇ ਬੰਦ ਹੋਵੋ। ਹੁਣ ਅੱਗੇ ਸੀ ਵੀ ਜਿਹੜੇ ਬੰਦ ਹੋਏ ਉਹਨਾਂ ਦੇ ਵਿੱਚ ਗੁਰੂ ਕਿਆਂ ਨੇ ਬਖਸ਼ਿਸ਼ ਕੀਤੀ ਸਾਨੂੰ। ਬਖਸ਼ਿਸ਼ ਦੇ ਵੇਲੇ ਇੱਕ ਸਿੰਘ ਦੀ ਮੂਹਰੇ ਕਹਾਣੀ ਆਉਂਦੀ ਹੈ ਵੀ ਸਾਨੂੰ ਸੰਗਤ ਦਾ ਵਰ ਦੇਣ ਵਾਸਤੇ, ਸੰਗਤ ਦੇ ਕੀਰਤਨ ਦਾ ਵਰ ਦੇਣ ਵਾਸਤੇ, ਸ਼ਾਇਦ ਪਿਛਲੇ ਦਿਨਾਂ 'ਚ ਵੀ ਮੈਂ ਚਤਾਰੀ ਸੀ ਗੱਲ, ਪੰਜਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਵੀ ਕੀਰਤਨ ਗੁਰੂ ਨਾਨਕ ਦੇਵ ਜੀ ਦੁਨੀਆਂ ਦੇ ਉਧਾਰ ਦਾ ਸਾਧਨ ਤੋਰ ਕੇ ਗਏ ਨੇ। ਪਿਛਲੇ ਯੁੱਗਾਂ ਦੇ ਵਿੱਚ ਕੀਰਤਨ ਮਨ ਦੇ ਪੀੜਨ ਵਾਸਤੇ, ਵਿਰਾਗ 'ਚ ਆਉਣ ਵਾਸਤੇ ਮੁੱਖ ਸਾਧਨ ਸੀ ਕੀਰਤਨ। ਕਲਯੁੱਗ ਦੇ ਵਿੱਚ ਕੀਰਤਨ ਨੂੰ ਹਜ਼ੂਰ ਨੇ ਪ੍ਰਧਾਨਗੀ ਦਿੱਤੀ ਹੈ, ਅੱਗੇ ਦੀ ਮੁੱਖ ਸਾਧਨ ਵੀ ਮਨ ਇਹਦੇ ਨਾਲ ਛੇਤੀ ਪਿਘਲਦਾ ਰੱਬ ਦੇ ਪਾਸੇ ਨੂੰ। ਕੀਰਤਨ ਕਰੀਏ, ਜਦ ਸਾਡੇ ਜ਼ਿਮੀਂਦਾਰ ਭਰਾ ਰਾਤ ਨੂੰ ਕਿਤੇ ਨਿੱਕੇ ਛੱਡਦੇ ਨੇ ਜਵਾਨ ਮੁੰਡੇ, ਵਾਲਾ ਵੀ ਵਾਲਾ ਹੁੰਦਾ, ਕੋਲ ਕੋਈ ਨਹੀਂ, ਜਾਣਨਾ ਕੁਛ ਨਹੀਂ, ਉਹ ਆਪਣੀ ਸਰੋਤ 'ਤੇ ਆਪ ਖੁਸ਼ੇ ਕਲੀਆਂ ਲਾਉਣ ਲੱਗ ਜੂ ਜਾਂ ਬੋਲੀਆਂ ਬੋਲਣ ਲੱਗ ਜੂ। ਸਾਡੇ ਇੱਕ ਸਿੰਘ ਆਇਆ ਲੈਲਪੁਰ 'ਚੋਂ ਠੀਕਰੀ ਵਾਲੇ ਦੇ ਕੋਲ, ਉਹਨਾਂ ਦਾ ਮੁਰੱਬਾ ਸੀ, ਆ ਸਾਡੇ ਜਥੇਦਾਰ ਦਾ ਵੀ ਉੱਥੇ ਸੀ। ਮੈਂ ਇਸ ਸੜਕ ਜਾਂਦਾ ਉਹਦੀ ਬਾਬਾ ਜੀ ਕੋਲੋਂ, ਝੰਗ ਨੂੰ ਜਾਂਦੀ ਸੀ ਉਹ ਸੜਕ, ਉਹਨੂੰ ਮੁੰਡੇ ਹੀ ਝੰਗ ਵਾਲੀ ਕਹੇ ਉੱਥੇ ਲੈਲਪੁਰ ਦੇ ਨਾਲ ਬੰਨਾ ਲੱਗਦਾ ਝੰਗ ਦਾ, ਝੰਗ ਦਾ ਵੀ ਉਹਨਾਂ ਦੇ ਮੁਰੱਬੇ ਜਿਹੜਾ ਦੂਸਰਿਆਂ ਦਾ ਹੈਗਾ ਮੁਸਲਮਾਨਾਂ ਦਾ ਜ਼ਿਲ੍ਹਾ, ਉਹਨੂੰ ਵੀ ਮਿੰਟ ਗੁਮਰੀ ਵੀ ਤਿੰਨੇ ਲੈਲ ਚਾਰੇ ਲੈਲਪੁਰ ਨਾਲ ਲੱਗਦੇ ਨੇ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੈ ਉਹ ਜਿਹੜੇ ਸੇਖੂਪੁਰੇ ਨੂੰ ਵੀ ਚਾਹਾਂ ਨੂੰ ਇਹਦਾ ਬੰਨਾ ਤੋਂ ਹੀ ਪਾਸੇ ਲੱਗਦਾ ਲੈਲਪੁਰ ਦਾ, ਗੱਭੇ ਲੈਲਪੁਰ ਹੈ। ਉੱਥੇ ਇਸ ਗੱਲ ਦਾ ਤਲਕ ਪਿਆ ਵੀ ਮੁਸਲਮਾਨ ਵੀਰ ਮੈਨੂੰ ਮਿਲਿਆ, ਉਹ ਸੀ ਮਕਬਰੇ 'ਚੋਂ ਆਇਆ, ਹੀਰ ਦਾ ਮਕਬਰਾ ਥੋੜ੍ਹਾ ਜਿਹਾ ਸੜਕ ਤੋਂ ਲੈ ਕੇ ਆ। ਮੈਂ ਉਹਨੂੰ ਪੁੱਛਿਆ ਵੀ ਆਹ ਥੇ 'ਤੇ ਕਮਰਾ ਕਿਹਦਾ ਹੈ, ਮੁਸਲਮਾਨ ਦੀ, ਉਹ ਕਹਿੰਦੇ ਮਾਤਾ ਹੀਰ ਦਾ ਕਮਰਾ ਹੈ, ਮਕਬਰਾ ਹੈ। ਮੈਂ ਕਿਹਾ ਇੱਥੇ ਕੋਈ ਪੂਜਨੀ ਇੱਕ ਜਗ੍ਹਾ ਸਾਧੂ ਰਹਿੰਦਾ? ਕਹਿੰਦਾ ਇੱਥੇ ਮਹਾਤਮਾ ਰਹਿੰਦਾ, ਜਥੇਦਾਰ ਇੱਕ ਆਪਣੇ ਸਮੇਂ ਨਾਲ ਸੰਗਤ ਜੁੜਦੀ ਹੈ। ਚੰਦਮਨ ਦੀ ਕਥਾ ਵਾਰਤਾ ਵੀ ਸਾਡੇ ਉਹ ਪੈਗੰਬਰ ਦੇ ਹੀਰ ਤੇ ਰਾਂਝਾ ਪੈਗੰਬਰ ਤੇ ਸਾਡਾ ਜਿਹੜਾ ਜਿਹੜਾ ਲੈਣਾ ਉਹਨਾਂ ਦਾ ਪੈਰੋਕਾਰ ਹੈ, ਉਹ ਸਾਰਾ ਇੱਥੇ ਹੋਣਾ। ਪਰ ਉਹਨੇ ਇਹ ਤੁਹਾਨੂੰ ਸ਼ਾਇਦ ਪਤਾ ਹੋਣਾ ਵੀ ਸਿੱਖ ਹੁੱਕਾ ਨਹੀਂ ਪੀਂਦੇ, ਉਹ ਇਸ ਵਡਿਆਈ 'ਚ ਕਿਹਾ ਜਾਂ ਵੀ ਸਾਡੇ ਮੁਰਸ਼ਦਾਂ ਨੇ ਮਾਤਾ ਜੀ ਨੇ ਇਸ ਗੱਲ 'ਤੇ ਵਰਜਿਆ ਸੀ, ਇੱਥੇ ਇੱਕ ਹੁੱਕਾ ਪੀਣ ਵਾਲਾ ਇਸ ਮਕਬਰੇ 'ਚ ਆ ਗਿਆ। ਹੀਰ ਨੂੰ ਤਾਂ ਹੁਣ ਬਹੁਤ ਢੇਰ ਹੋ ਗਏ ਹੋਏ, ਹੁਣ ਕਲਗੀ ਧਰਤੋਂ ਦੀ ਪਹਿਲਾਂ ਹੋਏ ਨੇ। ਉਹਨਾਂ ਨੇ ਅੰਦਰੋਂ ਆਵਾਜ਼ ਆਈ ਵੀ ਇਹ ਹੁੱਕਾ ਪੀ ਕੇ ਆ ਕੇ ਕਿਰਿਆ ਸਾਫ਼ ਕਰਕੇ ਆਇਆ, ਹੁੱਕਾ ਪੀ ਕੇ ਆਇਆ, ਇਹਨੇ ਕਿਰਿਆ ਸਾਫ਼ ਨਹੀਂ ਕਰੀ, ਇਹਨੂੰ 50 ਰੁਪਏ ਜੁਰਮਾਨਾ ਕਰੋ। ਅੰਦਰ ਹੈ ਕੋਈ ਨਹੀਂ ਸੀ ਵੀ ਹੁੱਕੇ ਵਾਲੇ ਹੱਥੀ ਅੰਦਰ ਕਿਉਂ ਆਇਆ, ਪਤਾ ਨਹੀਂ ਉਹਨੇ ਸਿੰਘਾਂ 'ਤੇ ਸੁਣਿਆ ਹੋਣਾ ਵੀ ਸਿੱਖ ਹੁੱਕਾ ਨਹੀਂ ਪੀਂਦੇ, ਅਸੀਂ ਤਾਂ ਪਰਦੇਸੀ ਅਤੇ ਸਾਈਕਲਾਂ 'ਤੇ ਤੇ ਪੁੱਛਿਆ ਮੈਨੂੰ, ਉਹ ਲਾਂਭੇ ਕਰਕੇ ਸੜਕ 'ਤੇ ਜਾਂਦੇ ਅਤੇ ਉਸ ਨੂੰ ਵੀਰ ਨੂੰ ਵੀ ਆਹ ਮਕਬਰਾ ਸੋਹਣਾ ਬਣਾਇਆ ਕਿਹਦਾ, ਕਹਿੰਦਾ ਹੀਰ ਦਾ ਮਕਬਰਾ, ਇੱਥੇ ਮਗਰ ਕਹਿੰਦੇ ਸਾਡੇ ਉਪਕੰਬਰ 'ਤੇ ਵੀ ਅਸੀਂ ਵੇਲੇ ਕਵੇਲੇ ਇੱਥੇ ਇਕੱਠੇ ਹੋ ਕੇ ਕਥਾ ਵਾਰਤਾ ਕਰਦੇ ਹਾਂ ਉਹਨਾਂ ਦੀ। ਪਰ ਇੱਕ ਸਿੰਘ ਇੱਥੇ ਹੁੱਕਾ ਛਿੱਕਣ ਵਾਲਾ ਆ ਵੜਿਆ, ਉਹਨੂੰ ਅੰਦਰੋਂ ਆਵਾਜ਼ ਆਈ ਵੀ ਉਹਨੂੰ 50 ਰੁਪਈਆ ਜੁਰਮਾਨਾ ਕਰ ਦਿਉ। ਉੱਥੋਂ ਦਾ ਉਹ ਸੇਵਾਦਾਰ ਨੇ ਜਿਹੜਾ ਪਹਿਰੇਦਾਰ ਤੇ ਉਹਨੇ ਧੱਕਾ ਦੇ ਕੇ ਕੱਢਤਾ ਵੀ ਭਾਈ ਤੂੰ ਸ਼ੁੱਧ ਕਿਰਿਆ ਕਰਕੇ ਨਹੀਂ ਆਇਆ, ਹੁੱਕਾ ਪੀ ਕੇ ਅੰਦਰ ਆ ਵੜਿਆ, ਨਾਲੇ ਕੋਲੇ ਨਹੀਂ ਵੀ ਹੁੱਕਾ। ਉਹ ਇੰਨਾ ਪਰਹੇਜ਼ ਦੱਸਦੇ ਵੀ ਸਾਡਾ ਕੌਮ ਜਿੰਨਾ ਹੀਰ ਨੂੰ ਮੰਨਣ ਵਾਲਾ ਹੈ ਉਹ ਹੁੱਕਾ ਨਹੀਂ, ਹੁੱਕਾ ਸਿਰਫ ਨਹੀਂ ਪੀਂਦਾ, ਤੰਬਾਕੂ ਵਰਤਣ 'ਤੇ ਉਹ ਬੰਦ ਕਰ ਗਏ ਨੇ, ਸਾਰੇ ਨਹੀਂ ਪੀਂਦੇ ਵੀ ਅਸੀਂ ਹੁਣ ਪੀਂਦੇ ਨਹੀਂ। ਤਾਂ ਉਹਨਾਂ ਨੂੰ ਜੁਰਮਾਨਾ ਕੀਤਾ, ਉਹ ਉੱਥੋਂ ਜਿਹੜਾ ਕੋਈ ਬੀਬੀਆਂ ਦੇ ਕਿਰਿਆ ਸਾਧਨ ਦੀ ਜਗ੍ਹਾ ਹੁੰਦੀ ਹੈ ਸ਼ਹਿਰ ਦੀ, ਜਾ ਕੇ ਬਾਹਰ ਖਾਂਜਾਂ ਖੁੰਜਾਂ ਤੀਆਂ, ਅਤੇ ਉਸ ਪਾਸੇ ਅਚਾਨਕ ਚਲਾ ਗਿਆ, ਉੱਥੇ ਪੁਲਿਸ ਨੇ ਫੜ ਲਿਆ। ਕਿਉਂਕਿ ਦੁਰਾਚਾਰੀ ਹੈ। ਇੱਧਰ ਬੀਬੀਆਂ ਦਾ ਪਰਦੇ ਵਾਲੀ ਗੱਲ ਹੈ ਕਿ ਉਹਨਾਂ ਦੀ ਦਿਸ਼ਾ ਜਾਣ ਦੀ ਗੱਲ, ਅਸੀਂ ਇੱਧਰ ਕਿਉਂ ਆਇਆ ਮਰ ਗਿਆ। ਇਹ ਗਲਤ ਬੰਦਾ ਜਿਹੜਾ ਕਿਸੇ ਮਲੀਨਤਾ ਨਾਲ ਆਇਆ, ਉਹਨਾਂ ਨੇ ਉਸ 'ਤੇ ਤਹਿਕਾਤ ਕਰਕੇ ਉਹਨੂੰ 50 ਰੁਪਏ ਜੁਰਮਾਨਾ ਕਰਤਾ। ਉਹਨੇ ਫਿਰ ਜਾ ਕੇ ਆਪਣੇ ਬਰਾਦਰਾਂ ਨੂੰ ਦੱਸਿਆ ਵੀ ਇਹਨਾਂ ਨੇ ਨਹੀਂ ਕਰੇ, ਮੈਂ ਮਾਤਾ ਜੀ ਦੇ ਹੁਜਰੇ ਦੇ ਵਿੱਚ ਹੁੱਕਾ ਪੀ ਕੇ ਚਲਿਆ ਗਿਆ ਸੀ, ਮੈਨੂੰ ਅੰਦਰੋਂ ਆਵਾਜ਼ ਆਈ ਸੀ, ਮੈਨੂੰ 50 ਰੁਪਏ ਜੁਰਮਾਨਾ ਕਰਤਾ। ਇੱਧਰ ਮੇਰਾ ਕੋਈ ਕੰਮ ਹੀ ਨਹੀਂ ਸੀ, ਨਾ ਮੈਂ ਦੁਰਾਚਾਰੀ ਦਲੀਲ ਨਾ ਗਿਆ, ਮੈਨੂੰ ਨਹੀਂ ਸੀ ਪਤਾ ਵੀ ਇੱਧਰ ਬੀਬੀਆਂ ਕਿਰਿਆ ਸਾਧਨ ਜਾਂਦੀਆਂ। ਮੈਂ ਉਸ ਪਾਸੇ ਚਲਿਆ ਗਿਆ, ਮੈਨੂੰ ਫੜ ਕੇ ਉੱਥੇ ਦੇ ਕਰਮਚਾਰੀ ਨੇ, ਪੁਲਿਸ ਵਾਲਿਆਂ ਨੇ 50 ਰੁਪਏ ਜੁਰਮਾਨਾ ਕਰਤਾ। ਮੈਂ ਕਿਹਾ ਵੀ ਤੁਸੀਂ ਨਹੀਂ ਕਰਿਆ, ਮੈਨੂੰ ਮਾਤਾ ਜੀ ਤੋਂ ਹੀ ਹੁਕਮ ਆਇਆ ਸੀ ਹੁੱਕੇ ਦੇ। ਪਰ ਹੇਰ ਜਿਹੜੀ ਹੈ 100 ਸਿਆਣੇ ਇੱਕ ਮਤ, ਕਮਲੇ ਆਪੋ ਆਪਣੀ। ਪੈਗੰਬਰ ਨੂੰ ਗੁਰੂ ਪੀਰ ਨੂੰ ਮੰਨਣ ਵਾਲਾ ਜਿਸ ਕਿਰਿਆ ਦੇ ਨਾਲ ਸਰੀਰ ਮਲੀਨ ਹੁੰਦਾ ਉਹਦੇ ਸਾਰੇ ਹੀ ਵਰਜਦੇ ਨੇ, ਇੱਕ ਨਹੀਂ। ਹੁਣ ਬਾਹਰ ਵਿੱਚੋਂ ਜਿਹੜੇ ਵੀਰ ਆਏ ਤੇ ਆਪਣੀ ਸ਼ਰਾਬ ਤਾਂ ਸਾਰੇ ਹੀ ਪੀਂਦੇ ਤੇ, ਕੋਈ ਜ਼ਿਮੀਂਦਾਰ ਭਰਾ ਤੇ ਇਹਨਾਂ ਨੂੰ ਸੁਭਾਅ ਹੈ ਬਹੁਤਾ, ਮਗਰ ਉਹਨਾਂ ਨੂੰ ਹੁੱਕੇ ਵਾਲੀ ਸੰਗਤ ਨਹੀਂ ਹੋਈ। ਹੁੱਕਾ ਮਾਰ 'ਚ ਕੋਈ ਵੀ ਨਹੀਂ ਸੀ ਪੀਂਦਾ ਜਿਹੜੇ ਲੈਲਪੁਰ ਦੇ ਜ਼ਿਲ੍ਹੇ 'ਚ ਤੇ, ਮੈਂ ਇਕੱਲਾ ਲੈਲਪੁਰ 'ਚ ਗਿਆ, ਲੱਗਦੇ 4-5 ਜ਼ਿਲ੍ਹੇ ਦੇ ਆਲੇ ਦੁਆਲੇ। ਜਿਹੜਾ ਸਿੱਧੀ ਸੜਕ ਲਾਹੌਰ ਤੋਂ ਜਾਂਦੀ ਸੀ ਝੰਗ ਨੂੰ, ਉਹ ਲੈਲਪੁਰ ਦੇ ਵਿੱਚ ਹੀ ਜਾਣੀ ਸੀ। ਝੰਗ ਬਾਬਾ ਜੀ ਹੁੰਦੇ, ਮੈਂ ਜਾਣਾ ਸੀ ਝੰਗ ਨੂੰ, ਸਾਈਕਲ 'ਤੇ ਹੀ ਜਾਂਦਾ ਉਹਦਾ। ਉਸ ਵਕਤ ਵੀ ਉਹਨਾਂ ਨੇ ਵੀ ਮਲੀਨ ਚੀਜ਼ 'ਤੇ ਵਰਤਿਆ ਹੋਵੇ, ਇਹਦੇ ਕੋਲ ਸੱਚ। ਸਾਡੇ ਮਹਾਤਮਾ ਸਿੱਧਾ ਸਵਾਤੀ ਉਹ ਸਾਹਿਬ ਦਾ ਜਿਹਨੇ ਕੋਲ ਅਸੀਂ ਵਿਦਿਆ ਪੜ੍ਹੀ ਹੈ, ਪਿੰਡ ਦੇ ਹੀ ਨੇ, ਮਗਰ ਉਹਨਾਂ ਨੇ ਸਵਾਇਕ ਗੱਲ ਕਿ ਉਹਨਾਂ ਨੇ ਆਪਣੇ ਮੁਰਸ਼ਦ ਤੋਂ ਸੁਣਿਆ ਹੈ, ਅੰਦਰ ਸੱਚ ਬਾਹਰ ਨੱਚ। ਤੈਨੂੰ ਛਪਾਉਣ ਦੀ ਗੱਲ ਨਹੀਂ, ਖੁਸ਼ ਹੋ ਕੇ ਫਿਰ ਕਿਤੇ ਫਿਰ ਧੀਆਂ ਭੈਣਾਂ 'ਚ ਜਾਣ ਦੀ ਜ਼ਰੂਰਤ ਪੈ ਗਈ। ਜੇ ਤੇਰੇ ਅੰਦਰ ਸੱਚ ਹੈ, ਕਿਸੇ ਨੂੰ ਵੀ ਲੈਣੀ ਨਹੀਂ ਆਉਣੀ ਵੀ ਇਹ ਕਿਸੇ ਕੰਮ ਆਇਆ ਹੋਣਾ ਇੱਥੇ। ਇਹ ਕਿ ਬੀਬੀ ਕਨੀ ਕੋਈ ਦੋਸ਼ ਦ੍ਰਿਸ਼ ਨਹੀਂ ਆਇਆ। ਜੇ ਮਨ ਵਿੱਚ ਕਲਿਆਣ ਨਹੀਂ ਹੋਊ, ਤੈਨੂੰ ਦੂਰੋਂ ਦੇਖ ਕੇ ਵੀ ਦੂਏ ਨੇ ਕਹਿਣਾ ਵੀ ਇੱਧਰ ਨੂੰ ਕਿਉਂ ਜਾਂਦਾ, ਇੱਧਰ ਤਾਂ ਬੀਬੀਆਂ ਨੂੰ। ਜੇ ਮਨ 'ਚ ਨਾ ਕਲਿਆਣੀ ਹੋਵੇ, ਕਿਸੇ ਨੂੰ ਨਹੀਂ ਸ਼ੰਕਾ ਪੁੱਜਦੀ। ਇਹਨਾਂ ਦੋ ਚੀਜ਼ਾਂ ਦੇ ਉੱਤੇ ਹੀ ਬੰਦਗੀ ਲਿਜਾਂਦੀ ਹੈ। ਭਾਵੇਂ ਵੱਡੇ ਵੱਡੇ ਲੋਕ ਇੱਥੇ ਡਿੱਗਦੇ ਆਏ ਨੇ, ਬਰਮਾ ਵੀ ਡਿੱਗਿਆ, ਇੰਦਰ ਵੀ ਡਿੱਗਿਆ, ਇੰਦਰ ਦੇਵਤਿਆਂ ਦਾ ਰਾਜ ਹੈ। ਇਹ ਸਾਖੀਆਂ ਸਾਨੂੰ ਕਿਸ ਉਹਨਾਂ ਨੂੰ ਨਾ ਸਾਨੂੰ ਪਤਾ ਇੰਦਰ ਹੋਇਆ ਕਾਹਦਾ, ਕਿੱਥੇ ਆ, ਨਾ ਕਿਤੇ ਹੋਣਾ ਇੰਦਰ। ਇੰਦਰ ਮੰਨਦਾ ਹੀ ਨਾ ਹੋਇਆ, ਇੰਦਰਿਆਂ ਦਾ ਰਾਜ ਹੈ, ਆਪਣੇ ਇੰਦਰਿਆਂ ਨੂੰ ਸਾਂਭ ਕੇ ਰੱਖਣਾ। ਵੋਟ ਲੈਣੀ ਹੈ ਗੁਰਸ਼ਬਦ ਦੀ ਜਾਂ ਉੱਤਮ ਸਖੀ ਦੀ, ਜਿਹੜੀ ਬੰਦਗੀ ਕਰਨ ਵਾਲੀ ਆ ਆਪਾਂ ਗੁਰੂ 'ਤੇ ਉਹਦੀ ਸੰਗਤ ਮੰਗਣੀ ਹੈ। ਕਮਾਈ ਵਾਲੇ ਨਾਲ ਵਿਦਿਆਰਥੀ ਤਕੜਾ ਹੋਵੇ, ਉਹਦੇ ਦੂਆ ਨਾਲ ਜਾਣ ਵਾਲਾ ਵੀ ਵਿਦਿਆਰਥੀ ਤਕੜਾ ਹੋ ਜੂ। ਜੇ ਇੱਕ ਵਿਦਿਆਰਥੀ ਲਾਪਰਵਾਹ ਹੈ, ਉਹਦਾ ਦਿਮਾਗ ਤਿੱਖਾ ਹੈ, ਉਹਦੇ ਕਹਿੰਦੇ 4 ਮੁੰਡੇ ਝਾਕਦੇ ਨੇ, ਮਗਰ ਉਹ 4-5 ਨੂੰ ਹੀ ਹਟਾ ਲੂ, ਕਹਿੰਦੇ ਉਹ ਟੱਲੀ ਤਾਂ ਵੱਜ ਗਈ, ਹੁਣ ਤਾਂ ਆਪਾਂ ਇਹਨਾਂ ਨੂੰ ਜੁਰਮਾਨਾ ਹੀ ਕਰਨਾ। ਇੱਥੇ ਅੱਕਾਂ ਵਾਲੇ ਬਹਿ ਜਾਓ, ਮੁੜਦੇ ਮੁੰਡਾ ਨਾਲ ਜਾਣਗੇ। ਜਾਂ ਮਹੀਨੇ ਮਗਰੋਂ ਗਏ ਤਾਂ ਉਹਨਾਂ ਦੇ ਇਮਤਿਹਾਨ 'ਚ ਕੋਈ ਬਿਨਾਂ ਨੰਬਰ ਨਿਕਲਿਆ, ਮਾਪੇ ਨੇ ਉਲਾਮਾ ਦਿੱਤਾ ਵੀ ਸਾਡੇ ਮੁੰਡਿਆਂ ਨੂੰ ਮਹੀਨਾ, ਕਹਿੰਦੇ ਆਹ ਦੇਖ ਲਓ ਤੁਸੀਂ ਹਾਜ਼ਰ ਬੋਰਡ ਜਿਹੜਾ ਹੈ, ਬੋਰਡ 'ਤੇ ਲਿਖਦੇ ਨੇ ਕਿਸੇ ਦਾ ਦਸਖਤ ਹੈ, ਜਿਸਨੇ ਤੁਸੀਂ ਛੱਡ ਗਏ ਹੋ 29 ਦਿਨ ਦੀ ਗੈਰ ਹਾਜ਼ਰੀ ਹੈ, ਉਹ ਦਿਨ ਦੀ ਉਹ ਹਾਜ਼ਰੀ ਹੈ ਵੀ ਸਾਡੇ ਕੋਲ ਇਲਮ ਮੰਤਰ ਹੈ ਕੋਈ, ਜਿਹੜਾ ਉਹਦੇ ਮੂੰਹ 'ਚ ਪਾ ਦਈਏ। ਇਹ ਤਾਂ ਇਹ ਨਹੀਂ ਪੜ੍ਹਨ ਟਾਈਮ ਦੇਣਾ, ਜਦ ਇਹ ਆਏ ਹੀ ਨਹੀਂ ਇਹਨਾਂ ਨੂੰ ਪੁੱਛੋ ਵੀ ਸਕੂਲ ਪਹੁੰਚੇ ਨੇ, ਰਾਹ 'ਚੋਂ ਖੇਡਦੇ ਹੋਏ ਜਦੋਂ ਮੁੰਡਿਆਂ ਨੂੰ ਛੁੱਟੀ ਮਿਲੀ ਨਹੀਂ ਨਾ ਰਲ ਜਾਣਾ, ਰਾਹ 'ਚ ਚੂੜੀਆਂ ਖਾ ਕੇ ਮੁੜ ਆਉਣਾ, ਫਿਰ ਹੁਣ ਉਹ ਵਿੱਦਿਆ ਕਿੱਥੋਂ ਆ ਜਾਏ। ਆਹ ਵੀ ਵਿੱਦਿਆ ਸੀ, ਵਿੱਦਿਆ ਲੈਣਾ ਹੈ ਜਦੋਂ ਘਰੋਂ ਤੁਰੋ, ਗੁਰੂ ਗੁਰੂ ਜਪਦੇ ਆਓ, ਜਿਹੜੀ ਸਾਖੀ ਸਮਝ 'ਚ ਆਉਂਦੀ ਉਹਦੇ 'ਤੇ ਗਾਹਾਂ ਨੂੰ ਅਮਲ ਕਰੋ, ਨਾ ਵੀ ਸਾਨੂੰ ਅਮਲ ਹੋਵੇ। ਤੁਸੀਂ ਇਹ ਦਲੀਲ ਧਾਰ ਕੇ ਆਏ ਹੋ ਵੀ ਸਿੱਖ ਸੰਪਰਦਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ ਗੁਰੂ ਨਾਨਕ ਦੀ ਗੱਦੀ 'ਤੇ ਨੇ, ਉਹਨਾਂ ਦਾ ਇਹ ਦਰਬਾਰ ਹੈ, ਉਹਨਾਂ ਦੇ ਆਸ਼ਕ ਨੇ ਜਿਹੜੇ ਬਿਨਾਂ ਕਿਸੇ ਆਵਾਜ਼ ਤੋਂ ਸਾਹ ਵੀ ਸੰਜਮ ਨਾਲ ਲੈਂਦੇ ਨੇ ਵੀ ਕਿਤੇ ਸਾਨੂੰ ਕੋਈ ਬੋਲ ਭੁੱਲ ਨਾ ਜਾਵੇ ਮਹਾਤਮਾ ਦਾ ਬੁਲਾਰੇ ਦਾ। ਮਹਾਤਮਾ ਤਾਂ ਗਲਤੀ ਹੈ, ਮੈਂ ਆਪ ਨੂੰ ਕਿਹਾ ਮੈਂ ਕੋਈ ਮਹਾਤਮਾ ਨਹੀਂ, ਮੈਂ ਤੁਹਾਡਾ ਇੱਕ ਸਾਰਿਆਂ ਨੂੰ ਛੋਟਾ ਵੀਰ ਹਾਂ। ਇਹ ਸਤਿਪੁਰਸ਼ਾਂ ਨੇ ਮੈਨੂੰ ਦਾਤ ਦਿੱਤੀ ਇੱਥੇ ਬੈਠਣ ਦੀ, ਨਹੀਂ ਇੱਥੇ ਗੁਣਵਾਨ ਬਹਿੰਦੇ ਹੁੰਦੇ ਨੇ, ਮੇਰੇ ਕੋਲੋਂ ਗੁਣ ਨਹੀਂ ਖਰੀਦਵਾ ਕੋਈ, ਨਾ ਤਾਂ ਕੋਈ ਇਲਮ ਹੈ, ਨਾ ਕਿਸੇ ਉੱਚੀ ਜਾਤੀ ਵਿੱਚ ਸੀ, ਨਾ ਕੋਈ ਜਪ ਤਪ ਹੈ। ਅਤੇ ਉਹਨਾਂ ਨੇ ਆਸ਼ੀਰਵਾਦ ਦੇ ਦਿੱਤੀ ਵੀ ਤੈਨੂੰ ਸੰਗਤ ਦਿੱਤੀ, ਪਤਾ ਨਹੀਂ ਕਿਸ ਨੂੰ, ਮੇਰੇ ਕੋਲ ਇਹੋ ਹੀ ਚੀਜ਼ ਤਪਦਾ ਵੀ 10-9 ਮਹਾਂਪੁਰਖਾਂ ਦੀ ਯਾਤਰਾ 'ਚ ਨਿਯਮ ਨਾਲ ਜਾਂਦਾ ਰਿਹਾ, ਮਾਂ ਬਾਪ ਦੀ ਸਹਾਇਤਾ ਨਾਲ, ਚਾਹੇ 200 ਮੀਲ 'ਤੇ ਹੋਣ, ਚਾਹੇ ਕਲੇਰਾਂ 20-25 ਕੀ ਪੈਂਦੇ, ਚਾਹੇ ਇੱਥੇ ਹੁੰਦੇ ਤਾਂ ਘਰੋਂ ਦੇਗ ਬਣਾ ਲੈ ਜਾਂਦੇ ਤੇ, ਜੇ ਦੂਰ ਹੁੰਦੇ ਤਾਂ ਸੁੱਕਾ ਪ੍ਰਸ਼ਾਦ ਲੈ ਜਾਂਦੇ ਸੀ ਰਾਹ 'ਚੋਂ। ਅਤੇ ਰਸਤੇ ਵਿੱਚ ਜਾਣ ਦਾ ਪਰਨ ਸੀ ਮੇਰਾ, ਕੋਈ ਸੰਜਮ ਨਹੀਂ ਸੀ, ਕੋਈ ਸੋਧੀ ਨਹੀਂ ਸੀ ਐਡਾ ਮੈਂ,
ਮਗਰ ਗੱਡੀ ਨਹੀਂ ਮੈਂ ਮਰਨੀ, ਅੱਜ ਤਾਂ ਹੀ ਨਹੀਂ ਫੜੀ। ਰੇਲ ਦੇ ਵਿੱਚ ਇੱਕ ਤਾਂ ਨਿਤਨੇਮ ਨਹੀਂ ਹੁੰਦਾ, ਇੱਕ ਪੱਥ ਵੀ ਨਹੀਂ ਰਹਿੰਦਾ, ਸਿਗਰਟਾਂ ਹੋਕੇ ਬਾਹਲੇ ਪੀਂਦੇ ਨੇ ਉੱਥੇ, ਰੇਲ ਮੈਂ ਨਹੀਂ ਬੈਠਿਆ। ਫਿਰ ਇੱਕ ਇਉਂ ਵੀ ਕਹਿ ਲਓ ਗਰੀਬੀ ਸੀ ਘਰ 'ਚ, ਇੰਨੇ ਭਾੜਾ ਤਾੜਾ ਹਰ ਮਹੀਨੇ ਜਾਣਾ ਸੀ। ਮੈਂ ਇਹ 20 ਸਾਲ ਛੋਟਿਆਂ ਕੋਲ ਗਿਆ, ਉਦੋਂ ਮਤਲਬ ਉਹਨਾਂ ਦੇ ਸੇਵਕ ਹੋਏ ਈਸ਼ਰ ਸਿੰਘ, ਬਾਬਾ ਆਨੰਦ ਸਿੰਘ ਵੱਡੇ ਦੇ, ਉਹਨਾਂ ਦੀ ਮੈਨੂੰ ਜਦ ਤੇ ਸੰਗਤ ਹੋਈ, ਆਹ ਰਸਮ ਉਹਨਾਂ ਤੋਂ ਤੁਰੀ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੂਜਣਾ, ਆਏ ਵੀਰਾਂ ਨੂੰ ਵੀ ਬੇਨਤੀ ਕਰਨੀ ਹੈ, ਪਰ ਬੇਨਤੀ ਕਰਦਾ ਤਾਂ ਸੋਹਣਾ ਲੱਗੇਗਾ। ਪਹਿਲਾਂ ਉਹਨੂੰ ਮੈਂ ਕਿਹਾ ਕੀ ਕਰਦੇ ਹੁੰਦੇ, ਬਾਬਾ ਜੀ ਕਹਿੰਦੇ ਕੀ ਕਰਦਾ ਹੁੰਦੇ, ਮੈਂ ਕਿਹਾ ਜੀ ਮੈਂ ਖੇਤੀ ਕਰਦਾ ਆਪਣੇ ਘਿਓ ਨਾਲ, ਆਪਣੇ ਗੁਜ਼ਾਰੇ ਵਾਸਤੇ ਇਹੀ ਕਿਰਦਾ ਸਾਡੀ, ਇਹ ਸਾਰਿਆਂ ਨੂੰ ਉੱਤਮ ਹੈ। ਕਹਿੰਦੇ ਉੱਤਮ ਖੇਤੀ ਮੱਧਮ ਵਪਾਰ ਖਿਧ ਚਾਕਰੀ ਭੀਖ ਦੁਆਰ, 4 ਡਿਗਰੀਆਂ ਨੇ ਹੀਲੇ ਦੀਆਂ, ਸਾਰਿਆਂ ਤੋਂ ਉੱਤਮ ਖੇਤੀ ਹੈ। ਵੀ ਖੇਤੀ 'ਚ ਤਾਂ ਕੱਖ ਨਹੀਂ ਬਚਦੇ, ਉੱਤਮ ਕਿੱਥੋਂ ਹੋ ਗਈ। ਸਾਰਾ ਟੱਬਰ ਖੱਤੇ 'ਚ ਬੈਠਾ ਰਹੇ ਤਾਂ ਵੀ ਉਹਨਾਂ ਨੂੰ ਇੱਕ ਛੋਟੀ ਹੋਊ, ਜੇ ਕਰਿਆ ਜਾਣ ਉਹ ਘਰ ਵਿੱਚ ਹਰੇਕ ਘੋਲ ਨਹੀਂ, ਜੇ ਪੈਰਾਂ ਨੂੰ ਜੀਤੀ ਹੋਊ ਤਾਂ ਸਿਰ 'ਤੇ ਪੱਗ ਨਹੀਂ ਹੋਣੀ। ਸਾਰਾ ਪੁਸ਼ਾਕਾ ਨਹੀਂ ਖੇਤੀ ਵਾਲੇ ਨੂੰ ਮਿਲਦਾ, ਵੀ ਇੰਨੀ ਇਹ ਮੰਦੀ ਕਿਰਪਾ। ਸਾਰਾ ਦਿਨ ਸਾਰਾ ਟੱਬਰ ਵਹਿਰੇ ਤਾਂ ਉਹਨਾਂ ਦੀ ਰੋਟੀ ਟੋਕੀ ਚੱਲਦਾ, ਫਿਰ ਇਹਨੂੰ ਉੱਤਮਤਾ ਕਿਉਂ ਦਿੱਤੀ ਹੈ? ਇਹਦੇ ਆਸਰੇ ਸਾਰਿਆਂ ਦੇ ਪ੍ਰਾਣ ਚੱਲਦੇ ਨੇ। ਕਿਸਾਨ ਦੀ ਪੈਦਾ ਕੀਤੀ ਕਣਕ ਹੈ ਜਿਹੜੀ ਹਰ ਥਾਂ ਜਾਣੀ ਹੈ, ਕਾਸ਼ਤ ਕਰਨ ਵਾਲੇ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ, ਜ਼ਮੀਨ ਦਾ ਕੰਮ ਕਰਨ ਜ਼ਿਮੀਂਦਾਰ ਹੀ ਕਹਿੰਦੇ ਨੇ ਮੁਸਲਮਾਨ, ਵੀ ਜਿਹੜਾ ਹਾਲ ਉਹਦਾ ਹੋਵੇ, ਵੀ ਇਹ ਜ਼ਿਮੀਂਦਾਰ ਨਹੀਂ ਕਰਨਾ, ਇਹ ਹੈ ਪਰਾਨਾ ਦਾ ਆਸਰਾ। ਹੋਰ ਹੈਗੀ ਆਇਸ਼, ਸਾਦੇ ਕੱਪੜੇ ਨਾਲ ਵੀ ਸਰ ਸਕਦਾ, ਮਹਿੰਗੇ ਨਾਲ ਵੀ ਸਰ ਸਕਦਾ, ਅੰਨ ਵੀ ਨਾ ਨਹੀਂ ਸਰਦਾ ਕਿਸੇ ਨੂੰ ਵੀ, ਭਾਵੇਂ ਸੋਨੇ ਦੇ ਮੰਦਰ ਹੋਣ, ਅੰਨ ਅਤੇ ਪਾਣੀ ਬਿਨਾਂ ਕਾਇਆ ਨਹੀਂ ਕਰਦੀ। ਉਹਨਾਂ ਵਿੱਚੋਂ ਇਹਦੀ ਉੱਤਮ ਖੇਤੀ ਹੋਣਾ ਵੀ ਪ੍ਰਾਣਾ ਦਾ ਆਸਰਾ ਹੈ, ਚਾਹੇ ਇਹਨੂੰ ਕੁਛ ਨਹੀਂ ਬਸਦਾ। ਪ੍ਰਾਣ ਜਿਹੜੀ ਦੁਨੀਆਂ ਦੇ ਚੱਲਣੇ ਨੂੰ ਉਹਨਾਂ ਨਾਲ ਚੱਲਣੇ ਨੇ, ਉਹ ਕੁਰਸਾਨ ਨਹੀਂ ਕਰਨਾ ਨੇ, ਇਸ ਕਰਕੇ ਉਹਨਾਂ ਨੇ ਉਸ ਡਿਗਰੀ ਨੂੰ ਉੱਤਮਤਾ ਦੇ ਦਿੱਤੀ, 4 ਹੀਲਿਆਂ ਨੂੰ 4 ਉੱਤਮਤਾ ਦਿੱਤੀਆਂ, ਉੱਤਮ ਖੇਤੀ ਮੱਧਮ ਵਪਾਰ ਨਿਖਿਧ ਚਾਕਰੀ ਭੀਖ ਦੁਆਰ। ਇਹ ਦੁਆਰੇ ਦੁਆਰੇ ਫਿਰਨੇ ਸਾਰਿਆਂ ਨੂੰ ਨੀਵੀਂ ਡਿਗਰੀ ਹੈ, ਬਲਕਿ ਤਾਂ ਹਜ਼ੂਰ ਦੀ ਹਾਜ਼ਰੀ ਤਾਂ ਯੋਗ ਕਹਿ ਗਏ ਨੇ, ਗੁਰਪੀਰ ਸਦਾਏ ਮੰਗਣ ਜਾਏ ਤਿਸਕੇ ਮੂਲ ਨਾ ਲੱਗੀ ਹੈ ਪਾਏ। ਇਹ ਪਾਠ ਹੈ, ਇਹਦੇ 'ਚ ਕੋਈ ਮੇਰਾ ਅਰਥ ਨਹੀਂ, ਗੁਰੂ ਕਾ ਪਾਠ ਹੈ। ਸੋ ਵੀ ਆਪ ਤਾਂ ਮਹਾਤਮਾ ਕਹਾਉਂਦਾ ਹੋਵੇ, ਗੁਰਪੀਰ ਦਸਾਂ ਆਦਮੀਆਂ ਦੇ ਵਿੱਚ ਕਹਾਉਂਦਾ ਹੋਵੇ, ਫਿਰ ਗੁਜ਼ਾਰਾ ਕਰਦਾ ਮੰਗਣ 'ਤੇ। ਹੁਣ ਆਪਾਂ ਨੂੰ ਸਿੱਖਾਂ ਨੂੰ ਰਿਵਾਜ਼ ਹੀ ਪੈ ਗਿਆ, ਪਹਿਲੇ ਚਿੱਪੀ ਫੜ ਲੈਂਦੇ ਅਤੇ ਫਿਰ ਝੋਲੀ ਫੜ ਲਈ, ਹੁਣ ਇਹਨਾਂ ਨੇ ਉਹਦੇ ਨਾਲ ਨਾਂ ਬਦਲ ਲਏ ਹੰਦੇ ਮੰਗਦੀ। ਖਾਲਸੇ ਨੇ ਉਹਨੂੰ ਡਾਲੀ ਧਰ ਲਿਆ, ਵੀ ਸਿੰਘ ਡਾਲੀ ਲੈਣ ਗਿਆ, ਡਾਲੀ ਹੁੰਦੀ ਸੀ ਜਿਹਦੇ ਨਾਲ ਕੋਈ ਅੰਬ ਜਾਂ ਫਲ ਤੋੜੀਏ, ਉਹ ਦਾਤ ਨਾਲ ਬੰਨ ਲੈਂਦੇ ਅਤੇ ਦਾਤ ਉਹ ਤੋੜਦੀਏ ਤਾਂ ਝੋਲੇ 'ਚ ਪੈ ਜਾਂਦੇ, ਉਹ ਝੋਲੇ 'ਚ ਪੈਣ ਵਾਲੇ ਫਲ ਨੂੰ ਡਾਲੀ ਕਹਿੰਦੇ ਸੀ। ਇਹਨਾਂ ਨੇ ਉੱਤਮ ਨੂੰ ਧਰ ਲਿਆ, ਉਹ ਹਨ ਮੰਗਦੀ ਜੇ ਬੰਦਗੀ ਕਰੇ। ਹੁਣ ਬਾਬਾ ਅਨੰਦ ਸਿੰਘ ਦੇ ਦੁਆਰੇ 'ਤੇ ਪਿੱਛਾ ਨਹੀਂ ਮੰਗੀ ਜਾਂਦੀ, ਕੋਈ ਗਾਜੀ ਨਹੀਂ ਤੋਰਿਆ ਜਾਂਦਾ, ਸਾਰੇ ਬੜੇ ਬੜੇ ਡੇਰਿਆਂ 'ਚ ਗਾਜੀ ਜਾਂਦੇ ਨੇ, ਉਹ ਰੋਟੀਆਂ ਪਿੰਡਾਂ 'ਤੇ ਜਿਸ ਤਰ੍ਹਾਂ ਜਿਹਨੇ ਜਿਹਨੇ ਕਿਹਾ ਲਿਆਉਂਦੇ ਤਾਂ ਉਦੋਂ ਹੀ ਨੇ, ਪਰ ਲਿਆਉਂਦੇ ਨੇ। ਇੱਥੇ ਹੈ ਵੀ ਤੁਸੀਂ ਬੰਦਗੀ ਕਰੋ, ਜਿੰਨੇ ਆਏ ਹੋ ਤੁਹਾਡਾ ਭਾਗ ਨਾਲ ਆ ਜਾਓ। ਉਹ ਰਸ਼ਮ ਤਾਂ ਥੋੜ੍ਹੇ ਦਿਨਾਂ 'ਚ ਬਣ ਜਾਂਦੀ ਹੈ, ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਉੱਥੇ ਭਾਈ ਪ੍ਰਸ਼ਾਦਾ ਨਾ ਪੱਕਦਾ ਹੈ ਨਾ ਉਹ ਲਿਆਉਣ ਦਿੰਦੇ ਨੇ। ਉਹ ਫਿਰ ਜਿਹੜੇ ਵੀਰ ਆਉਂਦੇ ਨੇ ਆਪਣੇ ਹੱਥਾਂ 'ਚ ਹੀ ਲਿਆਉਂਦੇ ਨੇ ਵੀ ਮੈਂ ਛੱਕ ਵੀ ਉੱਥੇ ਹੀ ਲਊਂ, ਜਿੱਥੇ 11-10 ਪ੍ਰਸ਼ਾਦ ਲੈਣਾ ਉੱਥੇ 11 ਲਾ ਲਓ, ਮੈਂ ਦਰਬਾਰ ਜਾਣਾ ਉਹਨਾਂ ਨਾਲ ਹੀ ਚਲੀ ਜਾਂਦਾ, ਚੱਲਦਾ ਕੋਈ ਕਰਾਮਾਤ ਨਹੀਂ, ਇਤਫਾਕ ਹੈ। ਰਸਮ ਤੌਰ 'ਤੇ ਉਹਨਾਂ ਨੇ ਇੱਥੇ ਲੱਖ ਲੱਖ ਦਾ ਇਕੱਠ ਹੋ ਜਾਂਦਾ, ਜਿੱਦਣੇ ਜ਼ਿਆਦਾ ਹੋ ਉਹਦੇ ਗਊ ਛੱਡ ਕੇ ਆਉਣਗੇ, ਇੰਨਾ ਭੋਜਨ ਆ ਜਾਂਦਾ। ਆਪਾਂ ਆਪਣਾ ਈਮਾਨ ਬਣਾਉਣਾ, ਚਾਹੇ ਵਾਹਿਗੁਰੂ ਕਹਿ ਕੇ ਬਣਾ ਲੈ, ਚਾਹੇ ਬਿਸਮਿਲਲਾ ਕਹਿ ਕੇ ਬਣਾ ਲੈ, ਜਿਹੜਾ ਸ਼ਬਦ ਤੈਨੂੰ ਮੁਰਸ਼ਦ ਤੋਂ ਬਣਿਆ, ਜਿਹੜੀ ਸ਼੍ਰੇਣੀ 'ਚ ਹੈ, ਦੂਜੀ ਸ਼੍ਰੇਣੀ ਨੂੰ ਨਿੰਦਣਾ, ਇਹ ਵਿਦਿਆ ਹੈ। ਅਜਿਹਾ ਜਿਹਾ ਸਭ ਜਿਹੜੀ ਲਿਪੀ 'ਚ ਉਸਤਾਦ ਨੇ ਤੈਨੂੰ ਉਪਦੇਸ਼ ਕੀਤਾ, ਤੂੰ ਉਸੇ 'ਚ ਹੀ ਦਸਵੀਂ ਕਰ ਸਕਦਾ, ਚਾਹੇ ਸੈਂਸ ਦਾ ਹੈ, ਚਾਹੇ ਤੈਨੂੰ ਅਰਬੀ ਦਾ, ਚਾਹੇ ਪੰਜਾਬੀ ਦਾ ਮਜ਼ਮੂਨ ਕਿਸੇ 'ਚ ਲਿਆ, ਦੱਸ ਕਰ ਦਿਓ।